ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਬਾਣੀ ਭਗਤ ਧੰਨੇ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਭ੍ਰਮਤ ਫਿਰਤ ਬਹੁ ਜਨਮ ਬਿਲਾਨੇ, ਤਨ ਮਨ ਧਨ ਨਹੀਂ ਧੀਰੇ, ਲਾਲਚ ਬੇਖ ਕਾਮ ਲੁਭਤ ਰਾਤਾ, ਮਨ ਬਿਸਰੇ ਪ੍ਰਭ ਹੀਰੇ, ਭ੍ਰਮਤ ਫਿਰਤ ਬਹੁ ਜਨਮ ਬਿਲਾਨੇ, ਤਨ ਮਨ ਧਨ ਨਹੀਂ ਧੀਰੇ, ਲਾਲਚ ਬੇਖ ਕਾਮ ਲੁਭਤ ਰਾਤਾ, ਮਨ ਬਿਸਰੇ ਪ੍ਰਭ ਹੀਰੇ, ਰਹਾਉ ਬੇਖ ਫਲ ਮੀਠ ਲੱਗੇ ਮਨ ਬਾਉਰੇ, ਚਾਰ ਵਿਚਾਰ ਨਾ ਜਾਣਿਆ, ਗੁਣ ਤੇ ਪ੍ਰੀਤ ਬੜੀ ਅਨ ਭਾਂਤੀ, ਜਨਮ ਮਰਨ ਫਿਰ ਤਾਨਿਆ, ਜੁਗਤ ਜਾਨ ਨਹੀਂ ਹਿਰਦੈ ਨਿਵਾਸੀ, ਜਲਤ ਜਾਲ ਜਮ ਫੰਦ ਪਰੇ, ਬੇਕਫਲ ਸੰਚ ਭਰੇ ਮਨ ਐਸੇ, ਪਰਮ ਪੁਰਖ ਪ੍ਰਭ ਮਨ ਬਿਸਰੇ, ਗਿਆਨ ਪ੍ਰਵੇਸ਼ ਗੁਰਹਿ ਧਨ ਦੀਆ, ਧਿਆਨ ਮਾਨ ਮਨ ਏਕ ਮਏ, ਪ੍ਰੇਮ ਭਗਤ ਮਾਨੀ ਸੁਖ ਜਾਣਿਆ, ਤ੍ਰਿਪਤ ਅਗਾਨੇ ਮੁਕਤ ਭਏ, ਜੋਤ ਸਮਾਏ ਸਮਾਨੀ ਜਾ ਕੈ, ਅਸਲੀ ਪ੍ਰਭ ਪਹਿਚਾਨਿਆ, ਧੰਨੈ ਧੰਨ ਪਾਇਆ ਧਰਣੀ ਧਰ, ਮਿਲ ਜਨ ਸੰਤ ਸਮਾਨਿਆ, ਜੋਤ ਸਮਾਏ ਸਮਾਨੀ ਜਾ ਕੈ, ਅਸਲੀ ਪ੍ਰਭ ਪਹਿਚਾਨਿਆ, ਧੰਨੈ ਧੰਨ ਪਾਇਆ ਧਰਣੀ ਧਰ, ਮਿਲ ਜਨ ਸੰਤ ਸਮਾਨਿਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਗਰੀਬ ਨਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਜਿਤਨੇ ਵੀ ਮਾਈ ਭਾਈ ਗੁਰਮੁਖ ਪਿਆਰੇ ਦੂਰੋਂ ਨੇੜਿਓਂ ਚੱਲ ਕਰਕੇ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਵਾਸਤੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਨ ਦੇ ਲਈ ਬੜੀ ਸ਼ਰਧਾ ਭਾਵਨਾ ਦੇ ਨਾਲ ਇਕੱਤਰ ਹੋਏ ਹੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸਾਨੂੰ ਸੁੰਦਰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ ਉੱਥੇ ਸਮੁੱਚੀ ਲੁਕਾਈ ਦੇ ਵਾਸਤੇ ਜੀਵਾਂ ਦੀ ਕਲਿਆਣ ਅਰਥੇ ਪਾਵਨ ਸ੍ਰੀ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਆਪਾਂ ਸਾਰੀਆਂ ਸੰਗਤਾਂ ਬੜੇ ਪਿਆਰ ਸਤਿਕਾਰ ਨਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਕਰਕੇ ਸ਼੍ਰਵਣ ਕਰਦੇ ਹਾਂ। ਅੱਜ ਦਾ ਜੋ ਸ੍ਰੀ ਮੁੱਖ ਵਾਕ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਉਸ ਪਾਵਨ ਗੁਰਬਾਣੀ ਦੀ ਕਥਾ ਆਰੰਭ ਕਰਨ ਤੋਂ ਪਹਿਲਾਂ ਅੱਜ ਦਾ ਮਹਾਨ ਪਾਵਨ ਪਵਿੱਤਰ ਜੋ ਦਿਵਸ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਗੁਰਪੁਰਬ ਹੈ। ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਅੱਜ ਦੇ ਸ਼ੁਭ ਦਿਹਾੜੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਗੁਰਤਾ ਗੱਦੀ ਦੇ ਤਖ਼ਤ ਤੇ ਸੁਭਾਏ ਮਾਨ ਹੋਏ, ਜਿਹੜਾ ਬੜਾ ਲੰਬਾ ਇਤਿਹਾਸ ਹੈ। ਜਿਸ ਵੇਲੇ ਔਰੰਗਜ਼ੇਬ ਨੇ ਇਹ ਢੰਡੋਰਾ ਦੇ ਦਿੱਤਾ ਸੀ ਕਿ ਦੁਨੀਆਂ ਦੇ ਵਿੱਚ ਭਾਰਤ ਦੇ ਅੰਦਰ ਕੋਈ ਹਿੰਦੂ ਨਹੀਂ ਰਹਿਣਾ ਚਾਹੀਦਾ, ਇਹਨਾਂ ਦੇ ਜਿਹੜੇ ਜੰਜੂ ਲਾਹ ਕਰਕੇ ਇਸਲਾਮ ਧਰਮ ਦੇ ਵਿੱਚ ਇਹਨਾਂ ਨੂੰ ਤਬਦੀਲ ਕੀਤਾ ਜਾਵੇ। ਜਿੰਨੇ ਸੂਬੇ ਸਨ, ਪ੍ਰਾਂਤ ਸੀ, ਉਹਨਾਂ ਸੂਬੇਦਾਰਾਂ ਨੂੰ ਹੁਕਮ ਸੀ ਔਰੰਗਜ਼ੇਬ ਦਾ ਕਿ ਆਪੋ ਆਪਣੇ ਸੂਬੇ ਦੇ ਵਿੱਚ ਜ਼ਿੰਮੇਵਾਰੀ ਦੇ ਨਾਲ ਇਹਨਾਂ ਦਾ ਧਰਮ ਤਬਦੀਲ ਕੀਤਾ ਜਾਵੇ। ਇਹ ਆਰੰਭਤਾ ਕੀਤੀ ਸੀ ਔਰੰਗਜ਼ੇਬ ਨੇ ਕਸ਼ਮੀਰ ਦੀ ਧਰਤੀ ਤੋਂ। ਉੱਥੇ ਜਦੋਂ ਅਤਿਆਚਾਰ ਜ਼ੁਲਮ ਹੋਣ ਲੱਗੇ, ਸਵਾ ਮਣ ਜੰਜੂ ਰੋਜ਼ਾਨਾ ਲੈ ਜਾਂਦੇ ਸੀ, ਫਿਰ ਔਰੰਗਜ਼ੇਬ ਕੋਈ ਰੋਟੀ ਪਾਣੀ ਖਾਂਦਾ ਸੀ। ਜਿਹੜੇ ਧਰਮ ਦੇ ਨਾਲ ਸਨੇਹ ਕਰਨ ਵਾਲੇ ਹਿੰਦੂ ਲੋਕ ਸਨ, ਬੜੇ ਉਹਨਾਂ ਦੇ ਹਿਰਦੇ ਨੂੰ ਠੇਸ ਪੁੱਜੀ। ਇਕੱਠੇ ਹੋ ਕਰਕੇ ਸਾਰੇ ਅਮਰਨਾਥ ਮੰਦਰ ਦੇ ਵਿੱਚ ਗਏ ਨੇ, ਉੱਥੇ ਜਾ ਕਰਕੇ ਆਰਾਧਨਾ ਕੀਤੀ ਸ਼ਿਵ ਜੀ ਦੀ। ਸਾਰੀ ਰਾਤ ਇਹਨਾਂ ਨੂੰ ਗੁਜ਼ਰ ਗਈ ਬੈਠਿਆਂ ਹੋਇਆਂ, ਕੋਈ ਜਵਾਬ ਨਹੀਂ ਮਿਲਿਆ। ਜਦੋਂ ਅੰਮ੍ਰਿਤ ਵੇਲਾ ਹੋਇਆ, ਇਹਨਾਂ ਦੇ ਅੱਖਾਂ ਵਿੱਚ ਕੁਝ ਨੀਂਦ ਨੇ ਆ ਕੇ ਜ਼ੋਰ ਪਾਇਆ, ਆਲਸੀ ਸਰੀਰ ਹੋਏ, ਤਾਂ ਇੱਕ ਪੱਤਰਿਕਾ ਇਹਨਾਂ ਨੂੰ ਮੰਦਰ ਦੇ ਵਿੱਚੋਂ ਮਿਲੀ। ਉਹ ਜਦੋਂ ਪੱਤਰਿਕਾ ਵੇਖੀ, ਸੰਸਕ੍ਰਿਤ ਦੇ ਅੱਖਰਾਂ ਵਿੱਚ ਲਿਖੀ ਹੋਈ। ਉਹ ਪੱਤਰਿਕਾ ਚਿੱਠੀ ਦੇ ਉੱਤੇ ਕੀ ਲਿਖਿਆ ਸੀ ਕਿ ਅੱਜ ਦੁਨੀਆਂ ਦੇ ਅੰਦਰ ਕੋਈ ਦੇਵੀ ਦੇਵਤਾ ਤੁਹਾਡੀ ਮਦਦ ਨਹੀਂ ਕਰ ਸਕਦਾ, ਬਾਂਹ ਨਹੀਂ ਪਕੜ ਸਕਦਾ। ਜੇ ਤੁਹਾਡੇ ਡੁੱਬਦੇ ਹੋਏ ਧਰਮ ਦੀ ਕੋਈ ਰਾਖੀ ਕਰ ਸਕਦਾ, ਕੇਵਲ ਗੁਰੂ ਨਾਨਕ ਦਾ ਦਰ ਹੈ। ਤੁਸੀਂ ਗੁਰੂ ਨਾਨਕ ਸਾਹਿਬ ਦੇ ਦਰ ਦੀ ਜਾ ਕੇ ਸ਼ਰਨ ਲੈ ਲਓ। ਉੱਥੋਂ ਇਹ ਸਾਰੇ ਬ੍ਰਾਹਮਣ ਇਕੱਠੇ ਹੋ ਕਰਕੇ ਅਨੰਦਪੁਰ ਦੀ ਪਾਵਨ ਧਰਤੀ ਤੇ ਪਹੁੰਚਦੇ ਨੇ। ਗੁਰੂ ਕੇ ਮਹਿਲਾਂ ਦੇ ਅੰਦਰ ਉਹ ਪਾਵਨ ਸਥਾਨ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਦੀਵਾਨ ਸਜਿਆ ਹੋਇਆ। ਸਜੇ ਹੋਏ ਦੀਵਾਨ ਵਿੱਚ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 9 ਸਾਲ ਦੀ ਅਵਸਥਾ ਹੈ। ਬੱਚਿਆਂ ਦੇ ਨਾਲ ਹਾਣੀਆਂ ਦੇ ਨਾਲ ਤੀਰ ਅੰਦਾਜ਼ੀ ਕਰਦਿਆਂ ਹੋਇਆ ਆ ਕੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਬੈਠ ਗਏ। ਸਾਹਮਣੇ ਦੀਵਾਨ ਵਿੱਚ ਇਹ ਕਸ਼ਮੀਰ ਦੇ ਦੁਖੀ ਬ੍ਰਾਹਮਣ ਆਏ ਨੇ, ਪੈਰਾਂ ਤੋਂ ਨੰਗੇ, ਸਿਰਾਂ ਤੋਂ ਨੰਗੇ ਨੇ, ਬਸਤਰ ਫਟੇ ਹੋਏ, ਮੂੰਹ ਦੇ ਵਿੱਚ ਘਾਹ ਚੱਬਦੇ, ਕੱਖ ਚੱਬਦਿਆਂ ਹੋਇਆਂ ਜਦੋਂ ਸਾਹਮਣੇ ਆ ਕੇ ਖੜੇ, ਨੇਤਰਾਂ ਚੋਂ ਮੋਟੇ ਮੋਟੇ ਹੰਝੂ ਡਿੱਗਦੇ ਨੇ। ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਪੁੱਛਦੇ ਨੇ, ਪਿਤਾ ਜੀ, ਇਹ ਦੁਖੀ ਲੋਕ ਜਾਪਦੇ ਨੇ, ਇਹ ਕੌਣ ਹਨ, ਕਿੱਥੋਂ ਚੱਲ ਕੇ ਆਏ ਨੇ? ਤਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿਣ ਲੱਗੇ, ਲਾਲ ਜੀ, ਇਹ ਕਸ਼ਮੀਰ ਦੇ ਬ੍ਰਾਹਮਣ ਹਨ। ਪਿਤਾ ਜੀ, ਇਹਨਾਂ ਨੂੰ ਕੀ ਦੁੱਖ ਹੈ? ਸਤਿਗੁਰੂ ਕਹਿੰਦੇ, ਲਾਲ ਜੀ, ਇਹਨਾਂ ਦਾ ਧਰਮ ਖਤਰੇ ਵਿੱਚ ਹੈ। ਇਹਨਾਂ ਦੇ ਸਭਾ ਮਨ ਜੰਜੂ ਰੋਜ਼ਾਨਾ ਲਾ ਕੇ ਔਰੰਗਜ਼ੇਬ ਰੋਟੀ ਪਾਣੀ ਖਾਂਦਾ। ਇਹ ਆਪਣੇ ਧਰਮ ਦੀ ਰਾਖੀ ਵਾਸਤੇ ਗੁਰੂ ਨਾਨਕ ਦੇ ਦਰ ਦੀ ਸ਼ਰਨ ਵਿੱਚ ਆਏ ਨੇ। ਸਤਿਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਪਿਤਾ ਜੀ, ਇਹਨਾਂ ਦੇ ਧਰਮ ਦੀ ਰਾਖੀ ਕਿਵੇਂ ਹੋ ਸਕਦੀ ਹੈ? ਕਿਵੇਂ ਇਹਨਾਂ ਦਾ ਡੁੱਬਦਾ ਧਰਮ ਬਚ ਸਕਦਾ? ਤਾਂ ਸਤਿਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਪੁੱਤਰ ਜੀ, ਕੋਈ ਬ੍ਰਹਮ ਗਿਆਨੀ, ਬ੍ਰਹਮ ਸਰੋਤਰੀ, ਬ੍ਰਹਮ ਨੇਸ਼ਟੀ, ਪੂਰਨ ਮਹਾਂਪੁਰਸ਼ ਹੋਵੇ, ਪਰਮਾਤਮਾ ਵਿੱਚ ਰੰਗਿਆ ਹੋਇਆ, ਉਹ ਆਪਣੇ ਸੀਸ ਦਾ ਬਲੀਦਾਨ ਦੇਵੇ, ਤਾਂ ਇਹਨਾਂ ਦਾ ਡੁੱਬਦਾ ਧਰਮ ਬਚ ਸਕਦਾ ਹੈ। ਇਹ ਬਚਨ ਸੁਣਦਿਆਂ ਸਾਰ ਕਲਗੀਧਰ ਪਿਤਾ ਨੇ ਕਿਹਾ, ਸਤਿਗੁਰੂ, ਤੁਹਾਡੇ ਤੋਂ ਵੱਡਾ ਬ੍ਰਹਮ ਗਿਆਨੀ, ਤੁਹਾਡੇ ਤੋਂ ਵੱਡਾ ਮਹਾਂਪੁਰਖ ਤੱਤ ਵੇਥਾ ਕੌਣ ਹੋ ਸਕਦਾ? ਆਪ ਹੀ ਐਸਾ ਪਰਉਪਕਾਰ ਕਰੋ, ਇਹਨਾਂ ਦਾ ਡੁੱਬਦਾ ਧਰਮ ਬਚਾ ਲਓ। ਤਾਂ ਸਤਿਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਬੜੇ ਪ੍ਰਸੰਨ ਹੋਏ। ਸਾਹਿਬਜ਼ਾਦਿਆਂ ਦੀ ਰਸਨਾ ਤੋਂ 9 ਸਾਲ ਦੀ ਅਵਸਥਾ ਦੇ ਵਿੱਚ ਇਹ ਬਚਨ ਜਦੋਂ ਸੁਣੇ, ਉਸੇ ਵੇਲੇ ਕਹਿ ਦਿੱਤਾ ਇਹਨਾਂ ਕਸ਼ਮੀਰੀ ਪੰਡਤਾਂ ਨੂੰ, ਜਾਓ ਔਰੰਗਜ਼ੇਬ ਦੇ ਕੋਲ ਜਾ ਕੇ ਕਹਿ ਦਿਓ ਕਿ ਅਸੀਂ ਗੁਰੂ ਨਾਨਕ ਦੇ ਦਰ ਦੀ ਸ਼ਰਨ ਲੈ ਲਈ, ਅਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਣਾ ਗੁਰੂ ਮੰਨ ਲਿਆ ਹੈ, ਜੇ ਗੁਰੂ ਤੇਗ ਬਹਾਦਰ ਸਾਹਿਬ ਧਰਮ ਛੱਡ ਕੇ ਇਸਲਾਮ ਧਰਮ ਵਿੱਚ ਆਉਂਦੇ ਨੇ, ਅਸੀਂ ਸਾਰੇ ਬ੍ਰਾਹਮਣ ਲੋਕ ਧਰਮ ਛੱਡ ਕੇ ਮੁਸਲਮਾਨ ਬਣ ਜਾਵਾਂਗੇ। ਜੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸਲਾਮ ਧਰਮ ਦੇ ਵਿੱਚ ਨਾ ਲਿਆ ਸਕੇ, ਫਿਰ ਸਾਨੂੰ ਵੀ ਧਰਮ ਤਬਦੀਲ ਕਰਨ ਵਾਸਤੇ ਮਜਬੂਰ ਨਾ ਕੀਤਾ ਜਾਵੇ। ਔਰੰਗਜ਼ੇਬ ਦੇ ਕੋਲ ਜਾ ਕਰਕੇ ਇਹਨਾਂ ਬ੍ਰਾਹਮਣਾਂ ਨੇ ਸਾਰੀ ਇਹ ਵਿਥਿਆ ਸੁਣਾਈ। ਔਰੰਗਾ ਖੇਡ ਖੇਡ ਕਰਕੇ ਹੱਸਦਾ ਵੀ ਇੱਕ ਵਿਅਕਤੀ ਨੂੰ ਧਰਮ ਤਬਦੀਲ ਕਰਵਾਉਣਾ ਕਿਹੜੀ ਵੱਡੀ ਗੱਲ ਹੈ, ਮਾਇਆ ਦੇ ਕੇ ਖਰੀਦ ਲਵਾਂਗਾ, ਜਬਰ ਜ਼ੁਲਮ ਢਾ ਕੇ ਤਸੱਦਦ ਕਰਕੇ ਧਰਮ ਤਬਦੀਲ ਕਰਵਾ ਲਵਾਂਗਾ। ਉਸੇ ਵੇਲੇ ਸਿਪਾਹੀ ਅਹਿਦੀਏ ਆਨੰਦਪੁਰ ਨੂੰ ਭੇਜ ਦਿੱਤੇ। ਸਤਿਗੁਰੂ ਪਾਤਸ਼ਾਹ ਨੂੰ ਬੁਲਾਵਾ ਆਇਆ, ਸਤਿਗੁਰਾਂ ਨੇ ਸਤਿਕਾਰ ਕੀਤਾ, ਸਨਮਾਨ ਕੀਤਾ ਅਹਿਦੀਆਂ ਦਾ, ਕਹਿ ਦਿੱਤਾ ਅਸੀਂ ਆਪ ਚੱਲ ਕੇ ਔਰੰਗਜ਼ੇਬ ਨੂੰ ਮਿਲਾਂਗੇ। ਸਿਪਾਹੀ ਵਾਪਸ ਚਲੇ ਗਏ। ਸਤਿਗੁਰੂ ਪਾਤਸ਼ਾਹ ਨੇ ਤਿਆਰੀਆਂ ਕੀਤੀਆਂ ਦਿੱਲੀ ਵੱਲ ਜਾਣ ਦੀਆਂ। ਰਸਤੇ ਵਿੱਚ ਅਨੇਕਾਂ ਥਾਵਾਂ ਤੇ ਪੜਾਅ ਕਰਦਿਆਂ ਹੋਇਆਂ ਸਤਿਗੁਰੂ ਆਗਰੇ ਦੀ ਧਰਤੀ ਤੇ ਪਹੁੰਚਦੇ ਨੇ। ਗੁਰਦੁਆਰਾ ਗੁਰੂ ਕਾ ਤਾਲ ਆਗਰਾ, ਜਿੱਥੇ ਅੱਜ ਅਸੀਂ ਦਰਸ਼ਨ ਕਰਦੇ, ਉਥੋਂ ਸਤਿਗੁਰੂ ਪਾਤਸ਼ਾਹ ਜੀ ਦੀ ਗ੍ਰਿਫਤਾਰੀ ਹੁੰਦੀ ਹੈ। ਸਾਖਤ ਪਹਿਰੇ ਦੇ ਹੇਠ ਜਦੋਂ ਦਿੱਲੀ ਵਿੱਚ ਲਿਆਂਦਾ ਗਿਆ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਹਵੇਲੀ ਦੇ ਅੰਦਰ ਬੰਦ ਕਰ ਦਿੱਤਾ, ਜਿਹਨੂੰ ਲੋਕ ਭੂਤਾਂ ਦੀ ਹਵੇਲੀ ਕਹਿੰਦੇ ਸਨ। ਇਹਦੇ ਵਿੱਚ ਗੁਪਤ ਰੂਹਾਂ ਵਸਦੀਆਂ ਨੇ ਤੇ ਜਿਹੜਾ ਉਹਦੇ ਵਿੱਚ ਪ੍ਰਵੇਸ਼ ਕਰ ਜਾਂਦਾ ਸੀ, ਸਬੂਤਾ ਨਹੀਂ ਬਾਹਰ ਆਉਂਦਾ ਸੀ। ਜਿਹੜੀ ਕੋਈ ਐਸੀ ਰੂਹ ਪ੍ਰੇਤ ਵਸਦਾ ਸੀ, ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਸੇਵਾ ਵਿੱਚ ਹਾਜ਼ਰ ਹੋਇਆ। ਬੇਅੰਤ ਕੌਤਕ ਦਿੱਲੀ ਵਿੱਚ ਵਰਤੇ ਨੇ। ਫਿਰ ਸਤਿਗੁਰਾਂ ਨੂੰ ਧਰਮ ਤਬਦੀਲ ਕਰਨ ਵਾਸਤੇ ਔਰੰਗਜ਼ੇਬ ਨੇ ਵਾਰ ਵਾਰ ਕਿਹਾ, ਲੋਭ ਲਾਲਚ ਵਿਖਾਏ, ਸਤਿਗੁਰਾਂ ਠੁਕਰਾ ਦਿੱਤਾ। ਔਰੰਗਜ਼ੇਬ, ਤੈਨੂੰ ਆਪਣਾ ਧਰਮ ਪਿਆਰਾ, ਸਾਨੂੰ ਆਪਣਾ ਧਰਮ ਪਿਆਰਾ ਹੈ। ਧਰਮ ਜਿਹੜਾ ਬੇੜੀ ਦੇ ਸਮਾਨ ਹੁੰਦਾ, ਸਮੁੰਦਰ ਵਿੱਚ ਬੜੀਆਂ ਬੇੜੀਆਂ ਉਹੀ ਜੀਵ ਨੂੰ ਕਿਨਾਰੇ ਲੈ ਕੇ ਜਾਂਦੀਆਂ, ਤੇ ਜਿਹੜਾ ਜੀਵ ਇੱਕ ਬੇੜੀ ਤੇ ਸਵਾਰ ਰਹੇ। ਇਸ ਲਈ ਜਿਹੜੇ ਇੱਕ ਬੇੜੀ ਛੱਡ ਕੇ ਦੂਸਰੀ ਬੇੜੀ ਵਿੱਚ ਜਾਣ ਦੀ ਕੋਸ਼ਿਸ਼ ਕਰਦੇ, ਉਹ ਡੁੱਬ ਮਰਦੇ ਨੇ। ਕਬੀਰ, ਦੀਨ ਗਵਾਇਆ ਦੁਨੀ ਸਿਉਂ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਔਰੰਗਜ਼ੇਬ, ਆਪਣਾ ਧਰਮ ਕਦੇ ਨਹੀਂ ਤਬਦੀਲ ਕਰਾਂਗੇ। ਫਿਰ ਸਤਿਗੁਰੂ ਪਾਤਸ਼ਾਹ ਦੇ ਉੱਤੇ ਸਖਤੀ ਵਰਤੀ ਔਰੰਗਜ਼ੇਬ ਨੇ, ਡਰਾਵੇ ਦੇਣਾ ਕੀਤੇ, ਵੇਖਿਆ ਵੀ ਡਰਦੇ ਨਹੀਂ ਗੁਰੂ ਤੇਗ ਬਹਾਦਰ ਸਾਹਿਬ। ਫਿਰ ਲੋਹੇ ਦਾ ਪਿੰਜਰਾ ਤਿਆਰ ਕਰਵਾ ਲਿਆ। ਉਸ ਪਿੰਜਰੇ ਦੇ ਅੰਦਰ ਲੋਹੇ ਦੇ ਕਿੱਲ, ਲੋਹੇ ਦੀਆਂ ਮੇਖਾਂ, ਜਿਹੜੇ ਸੂਲਾਂ ਸਨ, ਇੰਨੀਆਂ ਤਿੱਖੀਆਂ ਲੱਗੀਆਂ ਹੋਈਆਂ, ਪਿੰਜਰਾ ਵੀ ਐਸਾ, ਨਾ ਉਹਦੇ ਵਿੱਚ ਬੈਠਿਆ ਜਾਂਦਾ ਚੌਂਕੜਾ ਲਾ ਕੇ, ਨਾ ਉਹਦੇ ਵਿੱਚ ਖੜਿਆ ਹੋਇਆ ਜਾਂਦਾ, ਨਾ ਉਹਦੇ ਵਿੱਚ ਲੇਟ ਕੇ ਕੋਈ ਆਰਾਮ ਕਰ ਸਕਦਾ ਹੈ। ਉਹ ਲੋਹੇ ਦੇ ਕਿੱਲ, ਲੋਹੇ ਦੀਆਂ ਲੱਗੀਆਂ ਹੋਈਆਂ ਸੂਲਾਂ ਵਰਗੀਆਂ ਮੇਖਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਤਨ ਵਿੱਚ ਚੁੱਭਦੀਆਂ ਨੇ। ਸਰੀਰ ਦੇ ਵਿੱਚੋਂ ਖੂਨ ਸਿਮਦਾ, ਬੜੇ ਜ਼ਖਮ ਹੋਏ ਸਰੀਰ ਉੱਪਰ। ਔਰੰਗਜ਼ੇਬ ਸੋਚਦਾ ਵੀ ਇਸ ਮਹਾਂਪੁਰਖ ਨੂੰ, ਗੁਰੂ ਤੇਗ ਬਹਾਦਰ ਨੂੰ ਮੈਂ ਪਿੰਜਰੇ ਵਿੱਚ ਬੰਦ ਕਰ ਲਿਆ ਹੈ। ਇੰਨਾ ਨਹੀਂ ਪਤਾ ਔਰੰਗੇ ਨੂੰ ਕਿ ਕਿਸੇ ਮਹਾਂਪੁਰਖ ਦਾ ਜਿਹੜਾ ਤਨ ਹੈ ਪਿੰਜਰੇ ਦੇ ਵਿੱਚ ਬੰਦ ਹੋ ਸਕਦਾ, ਤੇ ਆਤਮਕ ਉਡਾਰੀ ਕਰਕੇ ਮਹਾਂਪੁਰਖ ਨੂੰ ਕੋਈ ਪਿੰਜਰੇ ਵਿੱਚ ਬੰਦ ਨਹੀਂ ਕਰ ਸਕਦਾ। ਕਦੇ ਕਿਸੇ ਗੁਰਸਿੱਖ ਦੇ ਘਰ ਅੰਦਰ ਗੁਰੂ ਤੇਗ ਬਹਾਦਰ ਜੀ ਨੂੰ ਜਲ ਪਾਣੀ ਛਕਦਿਆਂ ਸਿਪਾਹੀ ਵੇਖਦੇ ਨੇ, ਕਿਸੇ ਦੇ ਘਰੇ ਭੋਜਨ ਛਕਦਿਆਂ ਹੋਇਆਂ ਤੱਕਦੇ ਨੇ। ਇਹ ਰੋਜ਼ਾਨਾ ਖਬਰਾਂ ਔਰੰਗਜ਼ੇਬ ਦੇ ਕੋਲ ਆਉਂਦੀਆਂ ਨੇ। ਔਰੰਗਾ ਸੋਚਦਾ ਵੀ ਜਿਹੜੇ ਪਹਿਰੇਦਾਰ ਹਨ ਇਹ ਕੋਈ ਮਾਇਆ ਦਮੜੇ ਲੈ ਕੇ ਸਤਿਗੁਰਾਂ ਨੂੰ ਪਿੰਜਰੇ ਵਿੱਚੋਂ ਬਾਹਰ ਕੱਢ ਦਿੰਦੇ ਹੋਣਗੇ। ਨਹੀਂ ਪਤਾ ਉਸ ਨੂੰ ਗੁਰਬਾਣੀ ਦੇ ਅੰਦਰ ਸਤਿਗੁਰਾਂ ਬਚਨ ਕੀਤੇ, ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ। ਪਰਮੇਸ਼ਰ ਵਾਹਿਗੁਰੂ ਕੁਦਰਤ ਦੇ ਦੁਆਰਾ ਅਨੇਕਾਂ ਸਰੂਪ ਇੱਕੋ ਜਿਹੇ ਲੱਖਾਂ ਰੂਪ ਆਪਣੇ ਧਾਰਨ ਕਰ ਲੈਂਦਾ। ਗੁਰੂ ਤੇਗ ਬਹਾਦਰ ਸਾਹਿਬ ਤੇ ਪਰਮੇਸ਼ਰ ਦਾ ਸਵਰੂਪ ਹੀ ਹਨ। ਇਸ ਤਰ੍ਹਾਂ ਦੇ ਜਦੋਂ ਬੇਅੰਤ ਕੌਤਕ ਉੱਥੇ ਵਰਤੇ ਨੇ, ਤੇ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਜਦੋਂ ਵੇਖਿਆ ਔਰੰਗੇ ਨੇ ਕਿ ਧਰਮ ਨਹੀਂ ਤਬਦੀਲ ਕਰਨਾ ਚਾਹੁੰਦੇ, ਫਿਰ ਇਹਨੇ ਕਿਹਾ ਸੀ ਕਿ ਹੁਣ ਤੁਹਾਨੂੰ ਮੌਤ ਦੇ ਘਾਟ ਉਤਾਰਾਂਗਾ। ਸਤਿਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਪਿੰਜਰੇ ਵਿੱਚ ਬੈਠੇ ਹਨ। ਉੱਥੋਂ ਨਾਵੇਂ ਮਹੱਲੇ ਦੇ ਜਿਹੜੇ ਸਲੋਕ ਹਨ ਗੁਰਬਾਣੀ ਦੇ, ਜਿੱਥੇ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਭੋਗ ਪੈਂਦੇ, ਇਹ ਸਾਰੇ ਸਲੋਕ ਸਤਿਗੁਰੂ ਪਾਤਸ਼ਾਹ ਦੇ ਵੈਰਾਗਮਈ ਹਨ। ਬ੍ਰਹਮ ਗਿਆਨ ਇਹਨਾਂ ਵਿੱਚ ਨਰੋਲ ਭਰਿਆ ਪਿਆ। ਇਹ ਪਾਵਨ ਗੁਰਬਾਣੀ ਸਤਿਗੁਰੂ ਪਾਤਸ਼ਾਹ ਨੇ ਉੱਥੇ ਉਚਾਰਨ ਕੀਤੀ। ਸਤਿਗੁਰੂ ਪਾਤਸ਼ਾਹ ਨੇ ਇਹ ਪਾਵਨ ਜਿਹੜੀ ਗੁਰਬਾਣੀ ਜਦੋਂ ਲਿਖੀ ਤੇ ਸਿੱਖ ਨੂੰ ਕਹਿ ਦਿੱਤਾ, ਗੁਰਸਿੱਖਾ ਬਾਜ਼ਾਰ ਦੇ ਵਿੱਚ ਜਾ, ਬਾਜ਼ਾਰ ਦੇ ਵਿੱਚੋਂ ਇੱਕ ਨਾਰੀਅਲ ਲੈ ਕੇ ਆਉਣਾ, ਇੱਕ 5 ਪੈਸੇ ਲਿਆ ਕੇ ਸਾਨੂੰ ਦੇ। ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕਰਕੇ ਇਹ ਜਿਹੜੀ ਮਰਿਆਦਾ ਚੱਲੀ ਆਉਂਦੀ ਕਿ 5 ਪੈਸੇ ਤੇ ਨਾਰੀਅਲ ਝੋਲੀ ਵਿੱਚ ਰੱਖ ਕਰਕੇ ਗੁਰਤਾ ਗੱਦੀ ਦਾ ਤਿਲਕ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦੀ ਅੰਸ਼ ਵੰਸ਼ ਦਿੰਦੀ ਆ ਰਹੀ ਹੈ। ਫਿਰ ਸਤਿਗੁਰੂ ਉਸ ਤੋਂ ਬਾਅਦ ਮੱਥਾ ਟੇਕਦੇ ਨੇ। ਸਿੱਖ ਗਿਆ ਹੈ ਬਾਜ਼ਾਰ ਦੇ ਵਿੱਚ, 5 ਪੈਸੇ ਲਿਆਇਆ, ਸੁੰਦਰ ਨਾਰੀਅਲ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਿੰਜਰੇ ਵਿੱਚ ਭੇਟਾ ਕੀਤਾ ਹੈ। ਝੋਲੀ ਦੇ ਵਿੱਚ ਸਤਿਗੁਰਾਂ ਨੇ ਨਾਰੀਅਲ ਪਾਇਆ, ਹੱਥ ਵਿੱਚ 5 ਪੈਸੇ ਪਕੜੇ ਨੇ, ਨੇਤਰ ਬੰਦ ਕਰਕੇ ਸਤਿਗੁਰਾਂ ਧਿਆਨ ਰੱਖਿਆ ਹੈ ਕਲੰਗੀ ਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। ਫਿਰ ਉੱਥੇ ਪਿੰਜਰੇ ਦੇ ਵਿੱਚ ਹੀ ਘੁੰਮ ਕਰਕੇ 3 ਪਰਿਕਰਮਾ ਕੀਤੀਆਂ, ਸਾਰੀ ਮਰਿਆਦਾ ਪੂਰੀ ਕਰ ਦਿੱਤੀ ਤੇ ਗੁਰਸਿੱਖ ਨੂੰ ਕਹਿ ਦਿੱਤਾ, ਸਿੱਖਾ 2 ਦਿਨਾਂ ਤੋਂ ਪਹਿਲਾਂ ਜਾ ਕੇ ਗੁਰੂ ਕਲੰਗੀ ਧਰ ਪਾਤਸ਼ਾਹ ਨੂੰ ਆਨੰਦਪੁਰ ਦੇ ਅੰਦਰ ਇਹ ਵਸਤੂਆਂ ਭੇਟਾ ਕਰ ਦੇ। ਇਹ ਜਿਹੜੀ ਸਾਰੀ ਮਰਿਆਦਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਉੱਥੇ ਕਰ ਰਹੇ ਨੇ, ਇੱਧਰ ਮਾਤਾ ਗੁਜਰ ਕੌਰ ਜੀ ਆਨੰਦਪੁਰ ਸਾਹਿਬ ਦੇ ਅੰਦਰ ਜੁੜੇ ਧਿਆਨ ਵਿੱਚ ਬੈਠੇ ਸਨ। ਧਿਆਨ ਵਿੱਚ ਬੈਠਿਆਂ ਹੋਇਆਂ ਧਿਆਨ ਅੰਦਰ ਇੰਨੀ ਸ਼ਕਤੀ ਹੈ ਕਿ ਕੂੰਜਾ ਆਪਣੇ ਬੱਚਿਆਂ ਨੂੰ ਅੰਡੇ ਦੇ ਕਰਕੇ ਸਾਧ ਸੰਗਤ ਅਸਮਾਨ ਦੇ ਵਿੱਚ ਉੱਡ ਜਾਂਦੀਆਂ ਤੇ ਬੱਚਿਆਂ ਦੀ ਧਿਆਨ ਦੇ ਨਾਲੋਂ ਪਾਲਣਾ ਕਰਦੀਆਂ ਨੇ। ਕੱਛੂ ਕੁੰਮੀਆਂ ਜਿਹੜੀਆਂ ਨੇ ਬੱਚਿਆਂ ਨੂੰ ਬਰੇਤੀ ਵਿੱਚ ਅੰਡੇ ਦੇ ਕੇ ਧਿਆਨ ਦੇ ਨਾਲ ਬੱਚਿਆਂ ਨੂੰ ਪੈਦਾ ਕਰ ਲੈਂਦੀਆਂ। ਮਾਤਾ ਗੁਜਰ ਕੌਰ ਜੀ ਜਦੋਂ ਧਿਆਨ ਵਿੱਚ ਜੁੜੇ ਨੇ ਤੇ ਸਾਰਾ ਕੌਤਕ ਧਿਆਨ ਵਿੱਚ ਵੇਖ ਲਿਆ। ਪਿੰਜਰੇ ਦੇ ਵਿੱਚ ਬੰਦ ਹਨ ਪਤੀ ਗੁਰੂ ਤੇਗ ਬਹਾਦਰ ਸਾਹਿਬ, ਤਨ ਦੇ ਉੱਤੋਂ ਖੂਨ ਸਿਮਦਾ, ਜ਼ਖਮ ਹੋਏ ਨੇ, ਬੜੇ ਤਸੀਹੇ ਝੱਲਦੇ ਨੇ ਤੇ ਆਹ ਕੀ ਕੌਤਕ ਕਰ ਰਹੇ ਨੇ। 5 ਪੈਸੇ ਹੱਥ ਵਿੱਚ ਫੜੇ ਨੇ, ਨਾਰੀਅਲ ਝੋਲੀ ਵਿੱਚ ਪਕੜ ਕੇ ਰੱਖਿਆ ਹੋਇਆ, 3 ਪਰਿਕਰਮਾ ਕਰਕੇ ਗੁਰਸਿੱਖ ਦੇ ਹੱਥ ਵਿੱਚ ਇਹ ਵਸਤੂਆਂ ਦਿੰਦੇ ਪਏ ਨੇ। ਜਦੋਂ ਸਾਰਾ ਕੁਝ ਵੇਖਿਆ ਤੇ ਮਾਤਾ ਗੁਜਰ ਕੌਰ ਜੀ ਨੂੰ ਸਾਰੀ ਰਾਤ ਨੀਂਦ ਨਹੀਂ ਪਈ। ਸੋਚਦੇ ਨੇ ਕੀ ਕੌਤਕ ਵਰਤਣ ਜਾ ਰਿਹਾ ਹੈ। ਤਾਂ ਉਧਰੋਂ ਗੁਰੂ ਦੇ ਸਿੱਖ ਨੂੰ ਸਤਿਗੁਰਾਂ ਬਚਨ ਕਰ ਦਿੱਤੇ ਸੀ, ਅੱਕੇਗਾ ਨਹੀਂ, ਥੱਕੇਗਾ ਨਹੀਂ, ਜਲਦੀ ਤੋਂ ਜਲਦੀ ਜਾ ਕੇ ਆਨੰਦਪੁਰ ਸਾਹਿਬ ਦੇ ਅੰਦਰ साहिब जादे गोविंद सिंह साहिब नूं इह वस्तुआं भेटा कर दे, क्योंकि मर्यादा सी वड्डे सतगुरु पातशाह वड्डियां तों लै करके पंज भौतिक शरीर त्यागण तों पहलां इह सारी मर्यादा पूरी कर दित्ती जांदी सी। ते अज दे दिहाड़े फिर ओह गुरु दा प्यारा गुरसिख रस्तियां नूं चीरदा होया बड़ी तेजी नाल आनंदपुर साहिब आके पहुंचदा है। गुरु के महलां विच गया, धन गुरु गोबिंद सिंह साहिब महाराज जी ने सिख नूं आउंदिया होया वेख करके उठ के खड़े हो के सत्कार कीता ते अपनी झोली विच पंज पैसे ते नारियल गुरु कलगीधर पातशाह महाराज जी ने रखाया है। फिर साध संगत जी ए आनंदपुर साहिब दे अंदर अज दे दिन ए गुरता गद्दी दीआं वस्तुआं गुरु कलगीधर पातशाह दी झोली विच पईआं। उस तों बाद फिर जिहड़ा गुरता गद्दी दा तिलक देना सी उह जदों गुरु तेग बहादुर साहिब दी शहादत हुंदी है सतगुरु दा परम पवित्र सीस आनंदपुर साहिब दे विच आवेगा, फिर सतगुरु कर कमला नाल पिता जी दे सीस दा संस्कार करनगे। उस तों बाद जिहड़ी दस्तार बंदी दी मर्यादा होनी उस वेले बाबा बुढ़ा साहिब जी दी सातवीं पीढ़ी बाबा राम कोयर जी जिहड़े पूर्ण ब्रह्म ग्यानी होए उन्हां ने अपने अंगूठे दे नाल गुरता गद्दी दा तिलक गुरु कलगीधर जी दे मस्तक दे उत्ते दित्ता सी। अज दा जिहड़ा ए गुरता गद्दी दिवस है अज केवल पंज पैसे ते नारियल लिया के गुरु दे सिख ने गुरु कलगीधर पातशाह दी झोली विच रखे है। तख्त दे उपर बैठ के सुभाए मान होए गुरु गोबिंद सिंह महाराज जिस गुरता गद्दी दे तख्त उपर बैठ के सतगुरां ने महान जेड़े समुची कायनात दे उत्ते परोपकार कीते, खालसा पंथ दी साजना कीती, इस गुरता गद्दी दे तख्त दे उपर बैठण तों बाद सवा लख दे नाल इक नूं लड़ाउण दी ताकत दित्ती गुरु कलगीधर पातशाह जी ने, घोड़ सवारी होण दीआं बख्शिशां कीतीआं, नगारे बजे रणजीत नगारे सतगुरु पातशाह दे जिन्हां ते मनाही सी औरंगजेब दी, प्यारे गुरसिखां नूं सतगुरु पातशाह ने सीने नाल लाया, खंडे बाटे दे अमृत दीआं दातां दित्तीआं, फिर वड्डे साहिबजादे साढ़े उपरों कुरबान कर दित्ते चमकौर दी कच्ची गढ़ी विच, निक्कियां जिंदा सरहंद दीआं नीहां विच चिणा दित्तीआं, माता गुजर कौर ठंडे बुरज दे अंदर शहीद करवा ले, पंज भूआ जी दे पुत्र मैदाने जंग विच भेटा कर दित्ते, सरबंस दानी होए गुरु गोबिंद सिंह महाराज जिस गुरता गद्दी दे तख्त दे उपर बैठ के सतगुरां ने औरंगजेब नूं ऐसा जफरनामा कलम दे नाल लिख के भेजिया ते जिहड़े जफरनामे नूं पढ़दिआं पढ़दिआं औरंगजेब इस संसार तों कूच कर गया ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀਆਂ ਦੇਣਾ ਨੇ। ਜਿਸ ਗੁਰਤਾ ਗੱਦੀ ਦੇ ਤਖ਼ਤ ਦੇ ਉੱਪਰ ਬੈਠ ਕੇ ਸਤਿਗੁਰਾਂ ਨੇ ਜ਼ੁਲਮ ਰਾਜ ਦੀਆਂ ਜੜ੍ਹਾਂ ਪੁੱਟ ਦਿੱਤੀਆਂ ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬਣ ਆਉਂਦਾ ਹੈ। ਐਸੇ ਸਰਬੰਸ ਦਾਨੀ ਪੁੱਤਰਾਂ ਦੇ ਦਾਨੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਅੱਜ ਦੇ ਸ਼ੁਭ ਦਿਹਾੜੇ 1732 ਬਿਕਰਮੀ ਮੱਘਰ ਸੁਦੀ ਤੀਜ ਵਾਲੇ ਦਿਨ ਆਨੰਦਪੁਰ ਸਾਹਿਬ ਦੇ ਅੰਦਰ ਗੁਰਤਾ ਗੱਦੀ ਦੇ ਤਖ਼ਤ ਦੇ ਉੱਪਰ ਸਵਾਏਮਾਨ ਹੁੰਦੇ ਨੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਗੁਰਪੁਰਬ ਦੀਆਂ ਸਮੁੱਚੀਆਂ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ ਜੀ। ਆਓ ਹੁਣ ਕੁਝ ਸਮੇਂ ਲਈ ਆਪਾਂ ਪਾਵਨ ਗੁਰਬਾਣੀ ਜੋ ਅੰਮ੍ਰਿਤ ਵੇਲੇ ਸ੍ਰੀ ਮੁੱਖ ਵਾਕ ਦੀ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਉਸ ਗੁਰਬਾਣੀ ਦੀ ਕਥਾ ਦੇ ਨਾਲ ਜੁੜਨਾ ਕਰੀਏ, ਪਿਆਰ ਸਤਿਕਾਰ ਨਾਲ ਗੁਰਬਾਣੀ ਦੀ ਕਥਾ ਸ੍ਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਬਾਣੀ ਭਗਤ ਧੰਨੇ ਜੀ ਕੀ।
ਆਸਾ ਰਾਗ ਦੇ ਅੰਦਰ ਇਹ ਜਿਹੜੀ ਬਾਣੀ ਬਚਨ ਹਨ ਇਹ ਭਗਤ ਧੰਨਾ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਹੋਏ ਨੇ। ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਆਸਾ ਰਾਗ ਦੀ ਭਗਤ ਬਾਣੀ ਦੇ ਸਿਰਲੇਖ ਹੇਠ ਇਹ ਪਾਵਨ ਭਗਤ ਧੰਨਾ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਕੀਤਾ। ਇਹ ਪਾਵਨ ਬਚਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਵੀਨ ਸਵਰੂਪਾਂ ਦੇ ਉੱਪਰ 487 ਅੰਗ ਤੇ ਸਵਾਇਮਾਨ ਹਨ। ਸਤਿਗੁਰੂ ਪਾਤਸ਼ਾਹ ਨੇ ਹੈਡਿੰਗ ਲਿਖਿਆ ਹੈ ਆਸਾ ਰਾਗ ਦੇ ਵਿੱਚ ਇਹ ਜਿਹੜੀ ਬਾਣੀ ਹੈ ਇਹ ਭਗਤ ਧੰਨਾ ਜੀ ਦੀ ਆਰੰਭ ਹੋ ਰਹੀ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਇੱਕ ਹੈ, ਸਜਾਤੀ ਬਜਾਤੀ ਸਵੈਗਤ ਤਿੰਨ ਭੇਦਾਂ ਤੋਂ ਰਹਿਤ ਹੋਣ ਕਰਕੇ ਇੱਕ ਕਿਹਾ ਹੈ। ਓਅੰਕਾਰ ਸਮੂਹ ਜੀਵਾਂ ਦਾ ਪ੍ਰਕਾਸ਼ਕ ਹੈ, ਉਚਾਰਨ ਮਾਤਰ ਸਾਰੇ ਜੀਵਾਂ ਦੀ ਰਾਖੀ ਕਰਦਾ। ਸਤ ਗੁਰ ਪ੍ਰਸਾਦ ਸਤ ਸੱਚਾ ਹੈ, ਗੁਰ ਚੇਤਨ ਹੈ, ਪ੍ਰਸਾਦ ਆਨੰਦ ਸਰੂਪ ਹੈ। ਐਸੇ ਪਰਮਾਤਮਾ ਦੀ ਪ੍ਰਾਪਤੀ ਸਤਿਗੁਰਾਂ ਦੀ ਪ੍ਰਸਾਦ ਕਹੀਏ ਕਿਰਪਾ ਦੇ ਨਾਲ ਹੁੰਦੀ ਹੈ।
ਭ੍ਰਮਤ ਫਿਰਤ ਬਹੁ ਜਨਮ ਬਿਲਾਨੇ।
ਭਗਤ ਧੰਨਾ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਸਾਡੀ ਕਲਯੁਗੀ ਜੀਵਾਂ ਦੀ ਹਾਲਤ ਬਿਆਨ ਕੀਤੀ ਹੈ। ਪਹਿਲੀਆਂ ਦੋ ਪੌੜੀਆਂ ਦੇ ਅੰਦਰ ਸਾਡੇ ਜੀਵਾਂ ਦਾ ਹਾਲ ਦੱਸਿਆ, ਦੂਸਰੀਆਂ ਦੋ ਪੌੜੀਆਂ ਜਿਹੜੀਆਂ ਸ਼ਬਦ ਦੀਆਂ ਉਹਨਾਂ ਵਿੱਚ ਗੁਰਮੁਖ ਪਿਆਰਿਆਂ ਦਾ ਜ਼ਿਕਰ ਕੀਤਾ ਹੈ। ਰਹਿੰਦੇ ਮਾਤ ਲੋਕ ਦੇ ਵਿੱਚ ਗੁਰਮੁਖ ਵੀ ਇੱਥੇ ਨੇ, ਅਸੀਂ ਮਨਮੁਖ ਵੀ ਇੱਥੇ ਰਹਿੰਦੇ ਹਾਂ। ਖਾਣ ਵਾਸਤੇ ਪਦਾਰਥ ਵੀ ਚਾਹੇ ਦੋਹਾਂ ਨੂੰ ਇੱਕ ਮਿਲਦੇ ਨੇ, ਪੀਣ ਵਾਸਤੇ ਧਰਤੀ ਦਾ ਪਾਣੀ ਵੀ ਗੁਰਮੁਖ ਤੇ ਮਨਮੁਖ ਨੂੰ ਇੱਕੋ ਮਿਲਦਾ, ਆਕਸੀਜਨ ਹਵਾ ਵੀ ਇੱਕੋ ਵਰਤਦੇ ਹਾਂ, ਪਰੰਤੂ ਅੰਦਰੋਂ ਜ਼ਮੀਨ ਅਸਮਾਨ ਦਾ ਫਰਕ ਹੈ ਅਵਸਥਾ ਦਾ। ਪਹਿਲਾਂ ਸਾਡੇ ਕਲਯੁਗੀ ਜੀਵਾਂ ਦੇ ਬਾਰੇ ਭਗਤ ਜੀ ਦੱਸਦੇ ਨੇ, ਭ੍ਰਾਮਤ ਫਿਰਤ ਬਹੁ ਜਨਮ ਬਲਾਨੇ। ਇਹ ਜਿਹੜਾ ਜੀਵ ਹੈ ਇਹਨੇ ਭਰਮਦੇ ਹੋਏ ਨੇ, ਘੁੰਮਦੇ ਘੁੰਮਦੇ ਫਿਰਦੇ ਨੇ, ਬਹੁਤ ਸਾਰੇ ਜਨਮ ਜਿਹੜੇ ਬਲਾਨੇ ਬਤੀਤ ਕਰ ਦਿੱਤੇ। ਇਹ ਨਹੀਂ ਵੀ ਸਿੱਧਾ ਹੀ ਮਨੁੱਖਾ ਜਨਮ ਮਿਲ ਗਿਆ। ਨਾਸਤਕ ਬੰਦਾ ਕਹਿੰਦਾ ਜੀ ਨਾ ਪਹਿਲਾਂ ਕੁਝ ਸੀ ਤੇ ਜਿੱਦਣ ਸਰੀਰ ਖਤਮ ਹੋ ਗਿਆ ਸਭ ਕੁਝ ਨਾਲ ਹੀ ਖਤਮ ਹੈ। ਅੱਗਾ ਕਿਹਨੇ ਵੇਖਿਆ ਹੈ? ਗੁਰਬਾਣੀ ਦੱਸਦੀ ਹੈ, ਭ੍ਰਾਮਤ ਫਿਰਤ ਬਹੁ ਜਨਮ ਬਲਾਨੇ, ਘੁੰਮਦੇ ਘੁੰਮਦੇ ਫਿਰਦੇ ਨੂੰ ਬਹੁਤ ਸਾਰੇ ਜਨਮ ਬਲਾਨੇ ਬਤੀਤ ਹੋ ਗਏ, ਲੰਘ ਗਏ ਨੇ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬ੍ਰਿਖ ਜੋਇਓ, ਮਿਲ ਜਗਦੀਸ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਕਿੰਨੀਆਂ ਕਿੰਨੀਆਂ ਜੂਨਾਂ ਦੇ ਵਿੱਚ ਕਿੰਨੇ ਕਿੰਨੇ ਸਰੀਰ ਧਾਰਨ ਕਰਕੇ ਇਹ ਜੀਵ ਆਇਆ ਹੈ, ਤੇ ਉਹਨਾਂ ਜੂਨਾਂ ਦੇ ਵਿੱਚ ਵੀ ਜੀਵ ਨੂੰ ਸ਼ਾਂਤੀ ਨਹੀਂ ਆਈ। ਬਾਕੀ ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਬਾਕੀ ਜਿਹੜੀਆਂ 84 ਲੱਖ ਜੂਨਾਂ ਨੇ ਇਹ ਜੀਵ ਦੇ ਅਧੀਨ ਕੀਤੀਆਂ ਹੋਈਆਂ। ਮਨੁੱਖਾ ਜਿਹੜਾ ਜਨਮ ਸਾਰਿਆਂ ਤੋਂ ਸਰਦਾਰ ਹੈ, ਮਨੁੱਖਾ ਜਨਮ ਸਰਵੋਤਮ ਹੈ। ਜੇ ਇਸ ਜਨਮ ਦੇ ਅੰਦਰ ਵੀ ਆ ਕਰਕੇ ਜੀਵ ਉਸੇ ਤਰ੍ਹਾਂ ਘੁੰਮਦਾ ਰਿਹਾ ਤੇ ਬਾਕੀ ਜੂਨਾਂ ਤੇ ਬੰਦੇ ਮਨੁੱਖ ਦੇ ਅੰਦਰ ਕੀ ਫਰਕ ਹੋਵੇਗਾ? ਭਗਤ ਧੰਨਾ ਸਾਹਿਬ ਜੀ ਕਹਿੰਦੇ ਇਹ ਜਿਹੜਾ ਜੀਵ ਹੈ ਕਿੰਨੇ ਯੁੱਗਾਂ ਤੋਂ ਲੈ ਕਰਕੇ, ਕਿੰਨੀਆਂ ਸਦੀਆਂ ਤੋਂ ਲੈ ਕੇ, ਕਿੰਨੇ ਜਨਮਾਂ ਤੋਂ ਲੈ ਕਰਕੇ ਘੁੰਮਦਾ ਹੀ ਇਹ ਫਿਰਦਾ ਹੈ। ਕਦੇ ਕਿਸੇ ਜੂਨ ਵਿੱਚ ਗਿਆ, ਕਦੇ ਕਿਸੇ ਜੂਨੀ ਵਿੱਚ ਚਲਿਆ ਗਿਆ, ਘੁੰਮਦੇ ਘੁੰਮਦੇ ਨੇ ਬਹੁਤ ਸਾਰੇ ਜਨਮ ਬਤੀਤ ਕਰ ਦਿੱਤੇ ਹਨ।
ਤਨ ਮਨ ਧਨ ਨਹੀਂ ਧੀਰੇ।
ਐਸਾ ਜਿਹੜਾ ਤਨ ਹੈ ਜੀਵ ਨੂੰ ਪ੍ਰਾਪਤ ਹੋਇਆ ਸਰੀਰ, ਤੇ ਅੰਦਰ ਜਿਹੜਾ ਮਨ ਹੈ ਪਿਆ ਸੰਕਲਪਾਂ ਵਿਕਲਪਾਂ ਨੂੰ ਪੈਦਾ ਕਰਨ ਵਾਲਾ, ਤੇ ਧਨ ਜਿਹੜਾ ਪਰਮੇਸ਼ਰ ਵਾਹਿਗੁਰੂ ਨੇ ਤੈਨੂੰ ਰੋਕੜੀ ਦਿੱਤੀ ਹੈ, ਮਾਇਆ ਦਿੱਤੀ ਹੈ, ਇਹ ਤਿੰਨ ਜਿਹੜੀਆਂ ਚੀਜ਼ਾਂ ਨੇ। ਗੁਰੂ ਅਮਰਦਾਸ ਮਹਾਰਾਜ ਜੀ ਨੇ ਤੇ ਕਿਹਾ ਸੀ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਇਹ ਤਿੰਨੇ ਚੀਜ਼ਾਂ ਗੁਰੂ ਨੂੰ ਜਾ ਕਰਕੇ ਤੂੰ ਰੱਖ ਦੇ ਭੇਟਾ ਕਰਦੇ ਸਮਰਪਿਤ ਕਰਨੀਆਂ ਨੇ। ਪਰੰਤੂ ਜੀਵ ਨੇ ਕੀ ਕੀਤਾ, ਜਿਹੜਾ ਤਨ ਹੈ ਇਹ ਵੀ ਕਹਿੰਦਾ ਮੇਰਾ ਹੈ। ਤਨ ਕਿੱਥੋਂ ਪੈਦਾ ਹੋਇਆ ਸੀ? ਜੀਵ ਕਹਿੰਦਾ ਜੀ ਮਾਤਾ ਪਿਤਾ ਦੇ ਸੰਯੋਗ ਕਰਕੇ ਤਨ ਬਣਦੇ ਨੇ। ਕਿੰਨੇ ਮਾਤਾ ਪਿਤਾ ਬੇ ਔਲਾਦ ਹੀ ਤੁਰ ਜਾਂਦੇ ਸੰਸਾਰ ਵਿੱਚੋਂ। ਇਹ ਤਾਂ ਵਾਹਿਗੁਰੂ ਦੀਆਂ ਦਾਤਾਂ ਨੇ ਜਿਹੜਾ ਤਨ ਦਿੱਤਾ ਹੋਇਆ। ਤਨ ਦੇ ਵਿੱਚ ਤਿੰਨ ਜਿਹੜੀਆਂ ਪੰਜ ਚੀਜ਼ਾਂ ਲੱਗੀਆਂ ਹੋਈਆਂ, ਆਕਾਸ਼ ਦਾ ਤੱਤ ਇਹਦੇ ਵਿੱਚ ਹੈ। ਕੀ ਆਕਾਸ਼? ਜਿਹੜਾ ਮਾਤਾ ਪਿਤਾ ਨੇ ਬਣਾ ਦਿੱਤਾ। ਜਿਹੜੀ ਹਵਾ ਹੈ ਸਰੀਰ ਦੇ ਵਿੱਚ, ਇਹ ਮਾਤਾ ਪਿਤਾ ਨੇ ਨਹੀਂ ਬਣਾਈ ਹੈ। ਜਿਹੜਾ ਸਰੀਰ ਦੇ ਅੰਦਰ ਪਾਣੀ ਚੱਲਦਾ, ਇਹ ਮਾਤਾ ਪਿਤਾ ਨੇ ਨਹੀਂ ਪੈਦਾ ਕੀਤਾ। ਜਿਹੜੀ ਅਗਨੀ ਹੈ, ਜਠਰਾਗਨ ਅਗਨੀ, ਸੰਸਾਰ ਵਿੱਚ ਸਮਾਨ ਅਗਨੀ, ਇਹ ਅੱਗਾਂ ਮਾਤਾ ਪਿਤਾ ਨੇ ਨਹੀਂ ਬਣਾਈਆਂ। ਜਿਹੜਾ ਸਰੀਰ ਦੇ ਉੱਤੇ ਚਮੜੀ ਲੱਗੀ ਮਿੱਟੀ ਵਿੱਚੋਂ ਹੈ, ਮਿੱਟੀ ਤੱਤ ਮਾਤਾ ਪਿਤਾ ਨਹੀਂ ਬਣਾ ਸਕੇ। ਇਹ ਪੰਜੇ ਤੱਤ ਪਰਮਾਤਮਾ ਨੇ ਪੈਦਾ ਕੀਤੇ। ਚਾਰ ਤੱਤਾਂ ਵਿੱਚ ਕੋਈ ਜਿਉਂਦਾ ਨਹੀਂ ਰਹਿ ਸਕਦਾ ਤੇ ਛੇਵਾਂ ਤੱਤ ਕੋਈ ਬਣਾ ਨਹੀਂ ਸਕਦਾ ਹੈ। ਇਹ ਤਨ ਕਿਹਦਾ ਹੈ ਭਾਈ? ਇਹ ਪਰਮੇਸ਼ਰ ਵਾਹਿਗੁਰੂ ਦਾ ਹੈ। ਜੀਵ ਸੋਚਦਾ ਵੀ ਮੇਰਾ ਤਨ ਹੈ, ਮੇਰਾ ਸਰੀਰ ਹੈ, ਤੇਰਾ ਸਰੀਰ ਨਹੀਂ। ਫਿਰ ਦੂਜੇ ਨੰਬਰ ਤੇ ਭਗਤ ਜੀ ਕਹਿੰਦੇ ਜਿਹੜਾ ਇਹ ਮਨ ਹੈ, ਬੰਦਾ ਸੋਚਦਾ ਤੇ ਕਹਿ ਦਿੰਦਾ ਜੀ ਮੇਰਾ ਮਨ ਨਹੀਂ ਮੰਨਦਾ, ਮੇਰਾ ਮਨ ਸਹਿਮਤ ਨਹੀਂ ਹੁੰਦਾ ਇਸ ਗੱਲ ਦੇ ਨਾਲ। ਮਨ ਵੀ ਤੇਰਾ ਨਹੀਂ ਹੈ। ਤੇਰਾ ਮਨ ਉਦਣ ਹੋਣਾ ਤੇ ਜਦੋਂ ਇਹ ਮਨ ਨੂੰ ਤੂੰ ਜਿੱਤ ਲਵੇਂਗਾ, ਫਤਿਹ ਕਰ ਲਵੇਂਗਾ। ਅੱਜ ਤੂੰ ਮਨ ਦਾ ਬਣਿਆ ਹੋਇਆ, ਮਨ ਨੇ ਤੈਨੂੰ ਆਪਣੇ ਮਗਰ ਲਾ ਛੱਡਿਆ। ਜਿੱਦਣ ਮਨ ਦੇ ਉੱਤੇ ਤੇਰੀ ਫਤਿਹ ਪੈ ਗਈ, ਉਦੋਂ ਤੇਰਾ ਮਨ ਮੰਨਿਆ ਜਾਵੇਗਾ। ਇਹ ਮਨ ਵੀ ਤੇਰਾ ਨਹੀਂ ਹੈ। ਤੇ ਧਨ ਜਿਹੜਾ ਹੈ ਪਰਮਾਤਮਾ ਵਾਹਿਗੁਰੂ ਨੇ ਦਿੱਤਾ ਤੇ ਬੰਦਾ ਸੋਚਦਾ ਵੀ ਮੇਰਾ ਧਨ ਹੈ, ਤੂੰ ਕਿੱਥੋਂ ਲੈ ਕੇ ਆਇਆ ਹੈ? ਮੈਂ ਜੀ ਪਿਤਾ ਦਾ ਧਨ ਸਾਂਭਿਆ ਹੈ। ਪਿਤਾ ਕਿੱਥੋਂ ਲਿਆਇਆ ਸੀ? ਉਹ ਦਾਦੇ ਦਾ ਕਹਿ ਦਿੰਦੇ, ਪੜਦਾਦਿਆਂ ਦਾ ਕਹਿ ਦਿੰਦੇ ਨੇ। ਇਸ ਤਰ੍ਹਾਂ ਜੇ ਵੇਖਣਾ ਕਰੇ ਥੀਹਾਂ ਦੇ ਵਿੱਚੋਂ ਕਿੰਨਾ ਧਨ ਨਿਕਲਦਾ, ਕਿੰਨੀਆਂ ਸੋਨੇ ਦੀਆਂ ਮੋਹਰਾਂ, ਚਾਂਦੀ ਦੇ ਸਿੱਕੇ, ਘੜੇ, ਗਾਗਰਾਂ ਭਰੀਆਂ ਹੋਈਆਂ ਨਿਕਲਦੀਆਂ ਨੇ। ਇਹ ਧਨ ਭਾਈ ਕਿਸੇ ਦਾ ਵੀ ਨਹੀਂ ਹੈ। ਜਿਵੇਂ ਪਿੱਛਿਓਂ ਆਇਆ ਸੀ ਉਸੇ ਤਰ੍ਹਾਂ ਅੱਗੇ ਨੇ ਤੁਰ ਜਾਣਾ ਹੈ। ਤਿੰਨ ਚੀਜ਼ਾਂ ਨੇ ਜਿਹੜੀਆਂ ਭਗਤ ਧੰਨਾ ਜੀ ਕਹਿੰਦੇ, ਤਨ ਮਨ ਧਨ ਨਹੀਂ ਧੀਰੇ। ਇਹ ਤਿੰਨ ਚੀਜ਼ਾਂ ਕਰਕੇ ਬੰਦਾ ਕਦੇ ਵੀ ਧੀਰਜ ਨਹੀਂ ਰੱਖਦਾ ਹੈ। ਇਹ ਮਨੁੱਖਾ ਸਰੀਰ ਮਿਲਿਆ ਹੈ ਤੈਨੂੰ ਅੱਜ, ਤਨ ਸਰੀਰ ਕਰਕੇ ਵੀ ਟਿਕਦਾ ਨਹੀਂ, ਜੁੜਦਾ ਨਹੀਂ ਪਰਮਾਤਮਾ ਨਾਲ ਸਮਾਧੀ ਵਿੱਚ। ਮਨ ਜਿਹੜਾ ਇਹ ਵੀ ਨਹੀਂ ਟਿਕਦਾ, ਮਨ ਇਕਾਗਰ ਨਹੀਂ ਕਰਦਾ ਹੈ। ਤੇ ਜਿਹੜਾ ਧਨ ਹੈ ਤੇ ਇਹਨੇ ਸਾਧ ਸੰਗਤ ਕਦੇ ਟਿਕਣਾ ਹੀ ਨਹੀਂ ਹੈ। ਅੱਜ ਸਾਡੇ ਹੱਥ ਵਿੱਚ, ਕੱਲ ਨੂੰ ਹੋਰ ਦੇ ਕੋਲ, ਪਰਸੋਂ ਨੂੰ ਹੋਰ ਕਿਸੇ ਕੋਲ ਚੱਲਿਆ ਜਾਣਾ। ਇਹ ਮਾਈ ਮਾਇਆ ਛਲ, ਇਹ ਜਿਹੜੀ ਮਾਇਆ ਹੈ ਇਹ ਛਲ ਰੂਪ ਹੈ, ਫਰੇਬ ਰੂਪ ਹੈ। ਤਿੰਨ ਜਿਹੜੀਆਂ ਚੀਜ਼ਾਂ ਨੇ, ਤਿੰਨਾਂ ਕਰਕੇ ਹੀ ਜੀਵ ਕਦੇ ਧੀਰਜ ਨਹੀਂ ਰੱਖਦਾ, ਹੌਸਲਾ ਨਹੀਂ ਰੱਖਦਾ, ਟਿਕਦਾ ਨਹੀਂ ਹੈ।
ਲਾਲਚ ਵੇਖ ਕਾਮ ਲੁਭਦ ਰਾਤਾ,
ਜਿਹੜਾ ਵੇਖ ਕਹੀਏ ਜ਼ਹਿਰ ਰੂਪ ਇਹ ਮਾਇਆ ਹੈ, ਉਹਦਾ ਜੀਵ ਲਾਲਚੀ ਬਣਿਆ ਹੋਇਆ ਕਿ ਇੰਨੀ ਮਾਇਆ ਇਕੱਠੀ ਕਰਾਂ, ਹੋਰ ਇਕੱਠੀ ਕਰ ਲੈਣਾ ਕਰਾਂ, ਹੋਰ ਇਕੱਠੀ ਕਰਾਂ। ਲਾਲਚ ਦੇ ਵਸ ਹੋ ਕਰਕੇ ਵਿਖ ਜ਼ਹਿਰ ਰੂਪ ਮਾਇਆ ਨੂੰ ਸੰਚਿਤ ਕਰੀ ਜਾਂਦਾ। ਫਿਰ ਜਦੋਂ ਮਾਇਆ ਬਹੁਤੀ ਹੋ ਜਾਂਦੀ, ਫਿਰ ਕਾਮ ਲੁਭਦ ਰਾਤਾ, ਤੇ ਕਾਮ ਦੀ ਜਿਹੜੀ ਵਾਸ਼ਨਾ ਹੈ ਤੇ ਉਹਦੇ ਵਿੱਚ ਲੁਭਦ ਲੋਭੀ ਹੋ ਕਰਕੇ ਰਾਤਾ ਰੰਗਿਆ ਜਾਂਦਾ। ਜਿਵੇਂ ਜਿਵੇਂ ਪਦਾਰਥ ਵਧੀ ਜਾਂਦੇ, ਜਿਵੇਂ ਜਿਵੇਂ ਮਾਇਆ ਦਮੜੇ ਵਧੀ ਜਾਂਦੇ ਨੇ, ਤਿਵੇਂ ਤਿਵੇਂ ਬੰਦਾ ਵਿਕਾਰਾਂ ਦੇ ਵੱਲ ਨੂੰ ਹੋਣਾ ਸ਼ੁਰੂ ਹੋ ਜਾਂਦਾ। ਸ਼ਰਾਬਾਂ ਦੀ ਵਰਤੋਂ ਕਰੇਗਾ, ਮਾਸ ਖਾਣ ਲੱਗ ਜਾਵੇਗਾ, ਫਿਰ ਉਹਨਾਂ ਕਰਕੇ ਵਿਕਾਰ ਅੰਦਰ ਪੈਦਾ ਹੋਣਗੇ। ਐਸੀ ਜਿਹੜੀ ਜੀਵ ਦੀ ਹਾਲਤ ਹੈ ਕਲਯੁਗ ਦੇ ਅੰਦਰ, ਇੱਕ ਤਾਂ ਵਿਖ ਜਿਹੜੇ ਵਿਸ਼ਿਆਂ ਰੂਪੀ ਮਾਇਆ ਦਾ ਲਾਲਚੀ ਬਣ ਗਿਆ, ਉਹਦੇ ਕਰਕੇ ਕਾਮ ਦੇ ਵਿੱਚ ਲੋਭੀ ਹੋ ਕਰਕੇ ਰਾਤਾ ਰੰਗਿਆ ਗਿਆ ਹੈ।
ਮਨ ਬਿਸਰੇ ਪ੍ਰਭ ਹੀਰੇ,
ਜਿਹੜਾ ਪ੍ਰਭੂ ਪਰਮਾਤਮਾ ਵਾਹਿਗੁਰੂ ਹੀਰੇ, ਮੋਤੀ, ਪੁਖ ਰਾਜ, ਨੀਲਮ ਤੇ ਮਣੀਆਂ ਵਰਗਾ ਬੇਕੀਮਤੀ ਹੈ। ਪਰਮੇਸ਼ਰ ਵਾਹਿਗੁਰੂ ਹੀਰਿਆਂ ਤੋਂ ਵੀ ਜਿਹੜਾ ਅਮੁੱਲਕ ਹੈ, ਉਸ ਹੀਰਾ ਰੂਪ ਪ੍ਰਭੂ ਪਰਮਾਤਮਾ ਵਾਹਿਗੁਰੂ ਨੂੰ ਇਹ ਜੀਵ ਨੇ ਮਨ ਦੇ ਵਿੱਚੋਂ ਬਿਸਰੇ ਬਸਾਰ ਹੀ ਦਿੱਤਾ ਹੈ। ਰੱਬ ਤੋਂ ਕੀ ਲੈਣਾ, ਪਰਮਾਤਮਾ ਕਿਹੜਾ ਵੇਖਦਾ ਹੈ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦਾ ਜੀਵ ਮਾਇਆ ਦੇ ਪ੍ਰਭਾਵ ਹੇਠ ਹੋਣ ਕਰਕੇ ਬਕਾਰੀ ਜਦੋਂ ਜੀਵਨ ਬਣ ਜਾਂਦਾ ਤੇ ਫਿਰ ਹੀਰੇ ਵਰਗੇ ਪ੍ਰਭੂ ਪਰਮਾਤਮਾ ਨੂੰ ਮਨ ਦੇ ਵਿੱਚੋਂ ਵਿਸਾਰ ਦਿੰਦਾ, ਭੁਲਾ ਦਿੰਦਾ ਹੈ। ਵਿਸਰਾਮ ਦੇ ਕੇ ਭਗਤ ਧੰਨਾ ਸਾਹਿਬ ਜੀ ਉਚਾਰਨ ਕਰਦੇ ਹਨ,
ਵਿਖ ਫਲ ਮੀਠ ਲੱਗੇ ਮਨ ਬੌਰੇ।
ਜਿਹੜੇ ਵਿਖ ਕਹੀਏ ਵਿਸ਼ਿਆਂ ਦੇ ਫਲ ਹਨ, ਪੰਜ ਵਿਸ਼ੇ ਨੇ ਸ਼ਬਦ, ਸਪਰਸ਼, ਰੂਪ, ਰਸ ਤੇ ਗੰਧ। ਇਹ ਸਾਧ ਸੰਗਤ ਜੀ ਫਲ ਜਿਹੜੇ ਨੇ ਜ਼ਹਿਰ ਵਰਗੇ ਨੇ, ਪਰੰਤੂ ਬੌਰੇ ਦਾ ਅਰਥ ਹੈ ਕਮਲਾ, ਜਿਹੜਾ ਜੀਵ ਹੈ ਝੱਲਾ ਹੈ, ਪਾਗਲ ਹੈ, ਬੇਸਮਝ ਹੈ, ਇਹਨੂੰ ਇਹ ਜ਼ਹਿਰ ਵਰਗੇ ਵਿਸ਼ਿਆਂ ਦੇ ਫਲ ਬੜੇ ਮਿੱਠੇ ਲੱਗਦੇ ਨੇ। ਜਿਵੇਂ ਕੋਈ ਜ਼ਹਿਰ ਪਾ ਕੇ ਉੱਤੇ ਲੱਡੂ ਲਾ ਦੇਵੇ, ਉਹਦੇ ਵਿੱਚ ਖੰਡ ਮਿਲਾ ਦੇਵੇ ਤੇ ਜਿਹੜਾ ਬੰਦਾ ਖਾਵੇਗਾ ਤੇ ਉਹਦਾ ਅੰਤ ਹੋਣਾ ਹੀ ਹੋਣਾ ਹੈ। ਇਉਂ ਜਿਹੜੇ ਇਹ ਵਿਸ਼ੇ ਹਨ ਸਾਧ ਸੰਗਤ ਜੀ, ਜ਼ਹਿਰ ਦੀ ਨਿਆਈ ਉੱਪਰੋਂ ਮਿੱਠੇ ਪ੍ਰਤੀਤ ਹੁੰਦੇ ਨੇ। ਜਿਹੜੇ ਬੌਰੇ, ਝੱਲੇ, ਪਾਗਲ ਜੀਵ ਹਨ, ਇਹਨਾਂ ਵਿਸ਼ਿਆਂ ਦੇ ਜ਼ਹਿਰ ਰੂਪ ਫਲਾਂ ਨੂੰ ਮਿੱਠੇ ਜਾਣ ਕਰਕੇ ਧਾਰਨ ਕਰਦੇ ਹਨ, ਵਿਸ਼ਿਆਂ ਨੂੰ ਭੋਗਦੇ ਹਨ।
ਚਾਰ ਵਿਚਾਰ ਨਾ ਜਾਣਿਆ,
ਚਾਰ ਦਾ ਅਰਥ ਹੁੰਦਾ ਸੁੰਦਰ। ਜਿਹੜੀ ਸਾਰਿਆਂ ਤੋਂ ਸੁੰਦਰ ਵਿਚਾਰ ਹੈ ਉਹ ਬ੍ਰਹਮ ਸਰੂਪ ਦੀ ਵਿਚਾਰ ਹੈ। ਸਭ ਸਹਿ ਉੱਪਰ ਗੁਰ ਸ਼ਬਦ ਵਿਚਾਰ, ਗੁਰੂ ਦੇ ਸ਼ਬਦ ਦੀ ਜਿਹੜੀ ਸੁੰਦਰ ਵਿਚਾਰ ਕਰਨੀ ਸੀ, ਨਾ ਜਾਣਿਆ ਜੀਵ ਨੇ ਜਾਣਨਾ ਹੀ ਨਹੀਂ ਕੀਤੀ, ਨਾ ਕਦੇ ਵਿਚਾਰ ਸੁਣੀ ਬੈਠ ਕਰਕੇ, ਨਾ ਕਦੇ ਇਕਾਗਰ ਹੋ ਕਰਕੇ ਗੁਰਬਾਣੀ ਦੀ ਵਿਚਾਰ ਕਦੇ ਕੀਤੀ ਹੈ ਮਨ ਦੇ ਨਾਲ। ਐਸੀ ਜੀਵ ਦੀ ਹਾਲਤ ਹੋ ਗਈ, ਸੁੰਦਰ ਜਿਹੜੀ ਵਿਚਾਰ ਸੀ ਬ੍ਰਹਮ ਸਰੂਪ ਕਰਨ ਵਾਲੀ, ਜੀਵ ਈਸ਼ ਦੀ ਏਕਤਾ ਵਾਲੀ, ਉਹ ਜੀਵ ਨੇ ਜਾਣਨਾ ਨਹੀਂ ਕੀਤੀ।
ਗੁਣ ਤੇ ਪ੍ਰੀਤ ਬੜੀ ਅਨ ਭਾਂਤੀ।
ਜਦੋਂ ਜੀਵ ਦੀ ਪ੍ਰੀਤੀ ਅੰਦਰੋਂ ਗੁਣ ਕਹੀਏ ਵਿਸ਼ਿਆਂ ਦੇ ਨਾਲ ਵੱਧ ਜਾਂਦੀ ਹੈ, ਜਿਵੇਂ ਜਿਵੇਂ ਵਿਸ਼ਿਆਂ ਨੂੰ ਬੰਦਾ ਭੋਗਦਾ ਤੇ ਤਿਵੇਂ ਤਿਵੇਂ ਹੋਰ ਤ੍ਰਿਸ਼ਨਾ ਵਧੀ ਜਾਂਦੀ ਹੈ, ਫਿਰ ਜਦੋਂ ਐਸਾ ਜੀਵਨ ਵਿਸ਼ਿਆਂ ਦੇ ਵਿੱਚ ਗਲਤਾਨ ਹੋ ਜਾਂਦਾ, ਇੰਨੀ ਪ੍ਰੀਤੀ ਵਿਸ਼ਿਆਂ ਵਿੱਚ ਬਣ ਜਾਂਦੀ, ਬੜੀ ਅਨ ਭਾਂਤੀ, ਫਿਰ ਅਨ ਕਹਿੰਦੇ ਹੋਰ ਭਾਂਤੀ ਤਰ੍ਹਾਂ ਦੀਆਂ ਪ੍ਰੀਤੀਆਂ ਪੈਦਾ ਹੋ ਜਾਂਦੀਆਂ। ਇੱਕ ਪਰਮਾਤਮਾ ਨੂੰ ਛੱਡ ਕਰਕੇ ਕਦੇ ਕਿਸੇ ਨਾਲ ਪ੍ਰੀਤ ਜੋੜਦਾ, ਕਦੇ ਕਿਸੇ ਬੰਦੇ ਨਾਲ ਆਪਣਾ ਪ੍ਰੇਮ ਪਾਉਂਦਾ ਹੈ, ਕਦੇ ਬੰਦਿਆਂ ਨੂੰ ਛੱਡ ਕੇ ਦੇਵਤਿਆਂ ਨਾਲ ਜੁੜਦਾ, ਪਰਮਾਤਮਾ ਨੂੰ ਛੱਡ ਕੇ ਫਿਰ ਦੇਵੀਆਂ ਦੀ ਆਰਾਧਨਾ ਕਰਨ ਲੱਗ ਜਾਂਦਾ, ਕੋਈ ਸਿਲੇ ਕੱਟਦਾ, ਕੋਈ ਚਲੀਸੇ ਕੱਢਦਾ, ਕੋਈ ਕਬਰਾਂ ਦਾ ਪੁਜਾਰੀ ਹੋ ਜਾਂਦਾ, ਤੇ ਕੋਈ ਸਾਧ ਸੰਗਤ ਜੀ ਗੁਰੂ ਪਰਮਾਤਮਾ ਨੂੰ ਛੱਡ ਕੇ ਦੇਹਧਾਰੀ ਬੰਦੇ ਗੁਰੂਆਂ ਦੇ ਮਗਰ ਤੁਰ ਪੈਂਦਾ। ਇਹ ਕਿਉਂ? ਬੰਦਿਆਂ ਦੇ ਅੰਦਰ ਅਨ ਭਾਂਤੀ ਹੋਰ ਤਰ੍ਹਾਂ ਦੀਆਂ ਪ੍ਰੀਤਾਂ ਜਾਗਦੀਆਂ ਨੇ। ਸਤਿਗੁਰੂ ਪਾਤਸ਼ਾਹ ਜੀ ਭਗਤ ਧੰਨਾ ਸਾਹਿਬ ਜੀ ਦੇ ਦੁਆਰਾ ਕਹਿ ਰਹੇ ਨੇ, ਗੁਣ ਤੇ ਪ੍ਰੀਤ ਵੱਡੀ। ਗੁਣ ਵਿਕਾਰਾਂ ਦੇ ਨਾਲ ਜਦੋਂ ਜੀਵ ਦੇ ਅੰਦਰ ਪ੍ਰੀਤੀ ਬੜੀ ਵੱਧ ਜਾਂਦੀ ਹੈ, ਵਿਕਾਰੀ ਬੰਦੇ ਨੂੰ ਫਿਰ ਪਿਆਰਾ ਪਰਮੇਸ਼ਰ ਨਹੀਂ ਲੱਗਦਾ, ਗੁਰੂ ਨਹੀਂ ਪਿਆਰਾ ਲੱਗਦਾ, ਗੁਰੂ ਦੀ ਵਿਚਾਰ ਚੰਗੀ ਨਹੀਂ ਲੱਗਦੀ, ਫਿਰ ਉਹ ਹੋਰ ਪਾਸਿਆਂ ਨੂੰ ਤੁਰ ਪੈਂਦਾ, ਅਨੇਕਾਂ ਤਰ੍ਹਾਂ ਦੀਆਂ ਪ੍ਰੀਤੀਆਂ ਮਨ ਵਿੱਚ ਬਣ ਜਾਂਦੀਆਂ ਹਨ।
ਜਨਮ ਮਰਨ ਫਿਰ ਤਾਨਿਆ।
ਜਦੋਂ ਇੱਕ ਨੂੰ ਛੱਡ ਕਰਕੇ ਥਾਂ ਥਾਂ ਤੇ ਭਟਕਣਾ ਕਰਾਂਗੇ, ਗੁਰੂ ਨੂੰ ਛੱਡ ਕਰਕੇ ਦੇਹਧਾਰੀ ਦੇਵੀ ਦੇਵਤਿਆਂ ਦੇ ਕੋਲ, ਮੜੀਆਂ ਮਸਾਣਾ ਕੋਲ ਜਾਵਾਂਗੇ, ਉਹਦਾ ਫਲ ਕੀ ਮਿਲੇਗਾ? ਜਨਮ ਮਰਨ ਫਿਰ ਤਾਨਿਆ, ਜੰਮਣ ਤੇ ਮਰਨ ਦਾ ਫਿਰ ਜਿਹੜਾ ਤਾਣਾ ਸੀ ਤਣਿਆ ਜਾਵੇਗਾ। ਪਹਿਲਾਂ ਪਿਛਲੇ ਜਿਹੜੇ ਜੰਮਣ ਮਰਨ ਦੇ ਐਸੇ ਦੁੱਖ ਸਨ ਜਨਮਾਂ ਦੇ, ਉਹੀ ਨਹੀਂ ਖਤਮ ਹੁੰਦੇ ਤੇ ਬੰਦਾ ਅੱਗੇ ਫਿਰ ਜੰਮਣ ਮਰਨ ਦੇ ਤਾਣੇ ਬੁਣੀ ਜਾਂਦਾ ਹੈ। ਮੁਕਤ ਹੋਣਾ ਸੀ ਮਨੁੱਖਾ ਜਨਮ ਦੇ ਵਿੱਚ ਆ ਕੇ, ਬੰਦਗੀ ਕਰਕੇ, ਸਿਮਰਨ ਕਰਕੇ ਪਰਮਾਤਮਾ ਦੇ ਨਾਲ ਜੁੜਨਾ ਸੀ, ਇਹ ਕੰਮ ਨਹੀਂ ਹੋਏ ਇਹਦੇ ਕੋਲੋਂ। ਜੰਮਣ ਮਰਨ ਦੇ ਤਾਣਿਆਂ ਨੂੰ ਫਿਰ ਤਣ ਲਿਆ, ਭਾਵ ਜੰਮਣਾ ਮਰਨਾ ਫਿਰ ਇਹਨੇ ਤਿਆਰ ਕਰ ਲਿਆ।
ਜੁਗਤ ਜਾਨ ਨਹੀਂ ਹਿਰਦੈ ਨਿਵਾਸੀ।
ਜਿਹੜਾ ਪਰਮਾਤਮਾ ਹਰ ਕਿਸੇ ਜੀਵ ਦੇ ਹਿਰਦੈ ਹਿਰਦੇ ਦੇ ਵਿੱਚ ਨਿਵਾਸੀ ਨਿਵਾਸ ਕਰਦਾ ਹੈ। ਘਟ ਘਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ, ਜਿਸ ਵਾਹਿਗੁਰੂ ਦਾ ਵਾਸਾ ਦਿਲਾਂ ਦਿਲਾਂ ਦੇ ਵਿੱਚ ਹੈ, ਉਸ ਪਰਮਾਤਮਾ ਦੇ ਨਾਲ ਜੁੜਨ ਦੀ ਜਿਹੜੀ ਯੋਗਤੀ ਸੀ, ਵਿਧੀ ਸੀ, ਢੰਗ ਤਰੀਕਾ ਸੀ, ਤੇ ਇਸ ਜੀਵ ਨੇ ਨਹੀਂ ਜਾਣਨਾ ਕੀਤੀ। ਹਿਰਦੇ ਅੰਦਰ ਵਸੇ ਹੋਏ ਪਰਮਾਤਮਾ ਨੂੰ ਕਿਵੇਂ ਸਖਿਆਤ ਕਰੀਦਾ, ਇਹ ਯੋਗਤੀ ਨਹੀਂ ਜਾਣੀ ਹੈ।
ਜਲਤ ਜਾਲ ਜਮ ਫੰਦ ਪਰੇ,
ਜਿਹੜੀ ਐਸੀ ਜਾਲ ਕਹਿੰਦੇ ਤ੍ਰਿਸ਼ਨਾ ਦੀ ਅੱਗ ਸੀ, ਉਹਦੇ ਅੰਦਰ ਜਲਤ ਇਹ ਜੀਵ ਸੜਦਾ ਰਿਹਾ। ਤ੍ਰਿਸ਼ਨਾ ਦੀ ਅੱਗ ਹੁੰਦੀ ਵੀ ਇੱਕ ਰੁਪਏ ਦੀ ਇੱਛਾ ਹੋਵੇ ਉਹ ਮਿਲ ਗਿਆ ਤੇ ਫਿਰ ਦਸ ਮੰਗਣ ਲੱਗ ਗਿਆ, ਦਸ ਮਿਲ ਗਏ, ਸੌ ਮੰਗਦਾ, ਸੌ ਵਾਲਾ ਹਜ਼ਾਰ, ਹਜ਼ਾਰ ਵਾਲਾ ਦਸ ਹਜ਼ਾਰ। ਜਿਹੜਾ ਅੱਗੇ ਤੋਂ ਅੱਗੇ ਮਨ ਦੀਆਂ ਇਛਾਵਾਂ ਵਧੀ ਜਾਣੀਆਂ ਇਹਨੂੰ ਤ੍ਰਿਸ਼ਨਾ ਕਹਿੰਦੇ ਨੇ। ਜੀਵ ਦੇ ਅੰਦਰ ਜਿਹੜੀ ਐਸੀ ਸਾਧ ਸੰਗਤ ਜੀ ਜਾਲ ਤ੍ਰਿਸ਼ਨਾ ਦੀ ਅੱਗ ਸੀ, ਉਹਦੇ ਵਿੱਚ ਇਹ ਜਲਤ ਸੜਦਾ ਰਿਹਾ ਜੀਵ। ਫਿਰ ਪ੍ਰਾਪਤ ਕੀ ਹੋਇਆ? ਜਮ ਫੰਦ ਪਰੇ, ਅੰਤਲਾ ਸਮਾਂ ਆ ਗਿਆ ਜੀਵ ਦੇ ਉੱਪਰ, ਸਰੀਰ ਤਿਆਗ ਦਿੱਤਾ ਤੇ ਜਮਾਂ ਦੇ ਫਾਹੇ ਜਿਹੜੇ ਨੇ ਜੀਵ ਦੇ ਗਲ ਵਿੱਚ ਆ ਕਰਕੇ ਪਰੇ ਪੈ ਗਏ ਹਨ।
ਵੇਖ ਫਲ ਸੰਚ ਭਰੇ ਮਨ ਐਸੇ,
ਜਿਹੜੇ ਐਸੇ ਵੇਖ ਕਹੀਏ ਜ਼ਹਿਰ ਦੀ ਨਿਆਈ ਵਿਸ਼ੇ ਤੇ ਬਕਾਰਾਂ ਰੂਪੀ ਫਲ ਹਨ, ਤੇ ਜੀਵ ਨੇ ਇੰਨੇ ਉਹਨਾਂ ਵਿਸ਼ੇ ਤੇ ਬਕਾਰਾਂ ਦੇ ਫਲਾਂ ਨੂੰ ਇਕੱਠੇ ਕਰ ਲਿਆ ਜ਼ਿੰਦਗੀ ਵਿੱਚ ਕਿ ਸੰਚ ਭਰੇ ਮਨ ਐਸੇ, ਇਹਨਾਂ ਨੂੰ ਇਕੱਠਿਆਂ ਕਰ ਕਰਕੇ ਆਪਣਾ ਜਿਹੜਾ ਮਨ ਵਿਸ਼ਿਆਂ ਦੇ ਨਾਲ ਤੇ ਬਕਾਰਾਂ ਦੇ ਨਾਲ ਇਸ ਤਰ੍ਹਾਂ ਦੇ ਨਾਲ ਭਰ ਲੈਣਾ ਕੀਤਾ।
ਪਰਮ ਪੁਰਖ ਪ੍ਰਭ ਮਨ ਬਿਸਰੇ,
ਜਿਹੜਾ ਪਰਮ ਸਾਰਿਆਂ ਤੋਂ ਵੱਡਾ ਸੀ, ਪੁਰਖ ਵਿਆਪਕ ਸਰੂਪ ਸੀ, ਪ੍ਰਭੂ ਪਰਮਾਤਮਾ ਵਾਹਿਗੁਰੂ, ਉਹ ਮਨ ਦੇ ਵਿੱਚੋਂ ਬਿਸਰੇ ਭੁੱਲ ਗਿਆ। ਹੁਣ ਮਨ ਦੇ ਅੰਦਰ ਤਾਂ ਇੱਕ ਹੀ ਚੀਜ਼ ਟਿਕੇਗੀ, ਜਾਂ ਪਰਮਾਤਮਾ ਵਾਹਿਗੁਰੂ ਦਾ ਸਰੂਪ, ਪਰਮਾਤਮਾ ਦੀ ਬਾਣੀ, ਪਰਮਾਤਮਾ ਦਾ ਨਾਮ, ਤੇ ਜਾਂ ਫਿਰ ਸਾਧ ਸੰਗਤ ਜੀ ਜਿਹੜੇ ਵਿਖ ਵਿਸ਼ੇ ਨੇ ਜਾਂ ਬਕਾਰਾਂ ਰੂਪੀ ਫਲ ਨੇ ਇਹ ਹੋਣਗੇ। ਜਿਹੜੇ ਮਨ ਅੰਦਰ ਬਕਾਰ ਤੇ ਵਿਸ਼ਿਆਂ ਦੇ ਫਲ ਆ ਕੇ ਸਮਾ ਗਏ, ਉੱਥੇ ਪਰਮਾਤਮਾ ਦਾ ਨਾਮ, ਪਰਮੇਸ਼ਰ ਦਾ ਸਵਰੂਪ ਨਹੀਂ ਟਿਕਦਾ। ਜਿੱਥੇ ਪਰਮਾਤਮਾ ਦਾ ਸਿਮਰਨ ਕਰ ਕਰਕੇ ਗੁਰਸਿੱਖ ਨੇ ਸਰੂਪ ਨੂੰ ਸਖਿਆਤ ਕਰ ਲਿਆ, ਉੱਥੇ ਵਿਸ਼ੇ ਤੇ ਬਕਾਰ ਨਹੀਂ ਟਿਕਦੇ ਹਨ। ਪਰੰਤੂ ਜੀਵ ਦੀ ਐਸੀ ਹਾਲਤ ਹੋ ਗਈ, ਵਿਸ਼ੇ ਬਕਾਰਾਂ ਦੇ ਨਾਲ ਆਪਣੇ ਮਨ ਨੂੰ ਚੰਗੀ ਤਰ੍ਹਾਂ ਭਰ ਲੈਣਾ ਕੀਤਾ, ਤੇ ਪਰਮ ਪੁਰਖ ਜਿਹੜਾ ਪਰਮਾਤਮਾ ਵਾਹਿਗੁਰੂ ਪਿਆਰਾ ਸੀ, ਉਹ ਮਨ ਦੇ ਵਿੱਚੋਂ ਭੁਲਾ ਦਿੱਤਾ ਹੈ।
ਗਿਆਨ ਪ੍ਰਵੇਸ਼ ਗੁਰਹਿ ਧਨ ਦੀਆ,
ਹੁਣ ਇਹਨਾਂ ਦੋ ਪੌੜੀਆਂ ਦੇ ਅੰਦਰ ਭਗਤ ਧੰਨਾ ਜੀ ਗੁਰਮੁਖਾਂ ਦੀ ਅਵਸਥਾ ਦੱਸਦੇ ਨੇ। ਪਹਿਲਾਂ ਸਾਡੀ ਅਵਸਥਾ ਦੱਸੀ ਮਨਮੁਖਾਂ ਦੀ, ਹੁਣ ਗੁਰਮੁਖਾਂ ਦਾ ਬਿਆਨ ਕਰਦੇ ਨੇ। ਗਿਆਨ ਪ੍ਰਵੇਸ਼ ਗੁਰਹਿ ਧੰਨ ਦੀਆ, ਕਹਿੰਦੇ ਜਿਸ ਵੇਲੇ ਪੂਰਨ ਸਤਿਗੁਰੂ ਬ੍ਰਹਮ ਸਰੋਤਰੀ ਬ੍ਰਹਮ ਨੇਸ਼ਤੀ ਧੰਨ ਗੁਰੂ ਨਾਨਕ ਦੇਵ ਸਾਹਿਬ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰਸਿੱਖ ਨੂੰ ਨਾਮ ਰੂਪੀ ਧੰਨ ਦੀਆ ਦੇ ਦਿੰਦੇ ਨੇ। ਜਿਹੜੇ ਸਿੱਖ ਤੇ ਕਿਰਪਾ ਕਰ ਦਿੱਤੀ, ਨਾਮ ਧੰਨ ਸਿਮਰਨ ਦੀਆਂ ਦਾਤਾਂ ਦੇ ਦਿੱਤੀਆਂ, ਗਿਆਨ ਪ੍ਰਵੇਸ਼ ਗੁਰਹਿ ਧੰਨ ਦੀਆ, ਉਸ ਗੁਰੂ ਦੇ ਪਿਆਰੇ ਗੁਰਸਿੱਖ ਦਾ ਫਿਰ ਅਪਰੋਕਸ਼ ਗਿਆਨ ਦੇ ਅੰਦਰ ਪ੍ਰਵੇਸ਼ ਹੋਣਾ ਹੁੰਦਾ ਹੈ। ਦੋ ਤਰ੍ਹਾਂ ਦਾ ਗਿਆਨ ਮੰਨਿਆ, ਇੱਕ ਪਰੋਖ ਗਿਆਨ ਜਿਹੜਾ ਪੜਦੇ ਦਾ ਗਿਆਨ ਹੈ, ਪੜਦਾ ਤਾਣ ਦਿਓ ਤੇ ਮਗਰ ਕੋਈ ਵਸਤੂ ਪਈ, ਬੰਦਾ ਬੋਲ ਕੇ ਦੱਸੇਗਾ ਵੀ ਇਸ ਤਰ੍ਹਾਂ ਦੀ ਵਸਤੂ ਹੈ, ਆਹ ਰੰਗ ਰੂਪ ਹੈ, ਤੇ ਉਹਦਾ ਪੂਰਾ ਸਹੀ ਗਿਆਨ ਨਹੀਂ ਜੀਵ ਨੂੰ ਹੋਵੇਗਾ। ਇਹਨੂੰ ਕਹਿੰਦੇ ਨੇ ਪਰੋਖ ਗਿਆਨ, ਜਿਹੜਾ ਪੜਦੇ ਦੇ ਓਹਲੇ ਪਈ ਹੋਈ ਵਸਤੂ ਦੇ ਬਾਰੇ ਸਮਝਣਾ। ਦੂਜਾ ਹੁੰਦਾ ਅਪਰੋਕਸ਼ ਗਿਆਨ, ਪੜਦਾ ਪਰੇ ਕਰਕੇ ਵਸਤੂ ਯਥਾਰਥ ਵੇਖ ਲੈਣੀ। ਇਉਂ ਜਦੋਂ ਗੁਰੂ ਸਾਹਿਬ ਕਿਰਪਾ ਕਰਕੇ ਨਾਮ ਧੰਨ ਦਿੰਦੇ ਨੇ ਗੁਰਸਿੱਖ ਨੂੰ, ਗੁਰਸਿੱਖ ਦਾ ਅਪਰੋਕਸ਼ ਗਿਆਨ ਵਿੱਚ ਪ੍ਰਵੇਸ਼ ਹੋਣਾ ਹੋ ਜਾਂਦਾ, ਪਰਮਾਤਮਾ ਦੇ ਸਰੂਪ ਨੂੰ ਇਉਂ ਤੱਕ ਲੈਂਦਾ ਜਿਵੇਂ ਹੱਥ ਦੀ ਤਲੀ ਦੇ ਉੱਤੇ ਔਲੇ ਦਾ ਗਿਆਨ ਜੀਵ ਨੂੰ ਪੂਰਾ ਹੋ ਜਾਵੇ। ਇਹ ਗੁਰੂ ਦੀ ਕਿਰਪਾ ਦੇ ਨਾਲ ਨਾਮ ਧੰਨ ਦੀ ਜਦੋਂ ਪ੍ਰਾਪਤੀ ਹੋ ਜਾਂਦੀ ਹੈ, ਫਿਰ ਗੁਰਸਿੱਖ ਦਾ ਗਿਆਨ ਵਿੱਚ ਪ੍ਰਵੇਸ਼ ਹੋਣਾ ਹੋ ਜਾਂਦਾ।
ਧਿਆਨ ਮਾਨ ਮਨ ਏਕ ਮਈ,
ਜਦੋਂ ਗੁਰੂ ਨੇ ਕਿਰਪਾ ਕਰ ਦਿੱਤੀ, ਫਿਰ ਗੁਰਸਿੱਖ ਦਾ ਧਿਆਨ ਜਿਹੜਾ ਉਹ ਵੀ ਜੁੜਨ ਲੱਗ ਜਾਂਦਾ। ਗੁਰੂ ਦੀ ਕਿਰਪਾ ਨਾਲ ਹੀ ਧਿਆਨ ਜੁੜਦੇ ਨੇ। ਜੇ ਬੰਦਾ ਕਹੇ ਮੈਂ ਆਪਣੇ ਬਲ ਦੇ ਨਾਲ ਧਿਆਨ ਜੋੜਾਂਗਾ, ਨਹੀਂ ਧਿਆਨ ਕਦੇ ਜੁੜਿਆ ਕਰਦੇ। ਗੁਰੂ ਨੇ ਕਿਰਪਾ ਕਰ ਦਿੱਤੀ, ਜਦੋਂ ਧਿਆਨ ਜਿਹੜਾ ਜੁੜਿਆ ਇਸ ਸਿੱਖ ਦਾ, ਤੇ ਮਨ ਮਾਨ ਏਕਮਏ, ਫਿਰ ਇੱਕੋ ਇੱਕ ਪਰਮਾਤਮਾ ਵਾਹਿਗੁਰੂ ਦਾ ਮਨ ਦੇ ਅੰਦਰ ਮਾਨ ਕਹੀਏ ਮੰਨਣ ਕੀਤਾ ਇਸ ਨੇ। ਗੁਰੂ ਦੇ ਬਚਨਾਂ ਨੂੰ ਜਦੋਂ ਮੰਨਣ ਲੱਗ ਪਿਆ, ਏਕ ਇੱਕ ਪਰਮਾਤਮਾ ਦਾ ਮਏ ਕਹੀਏ ਸਰੂਪ ਹੋ ਗਿਆ। ਗੁਰੂ ਹੀ ਕਿਰਪਾ ਕਰਦੇ ਨੇ ਪਰਮਾਤਮਾ ਵਿੱਚ ਮਿਲਾਉਣ ਵਾਸਤੇ। ਬਿਸ਼ਟ ਗੁਰੂ ਮੈਂ ਪਾਇਆ, ਜਿਨ ਹਰ ਪ੍ਰਭ ਦਿੱਤਾ ਜੋੜ। ਗੁਰੂ ਸਾਹਿਬ ਨੇ ਐਸੀ ਕਿਰਪਾ ਕਰ ਦਿੱਤੀ, ਜਦੋਂ ਧਿਆਨ ਜੁੜਿਆ, ਗੁਰੂ ਦੇ ਬਚਨਾਂ ਦਾ ਮਾਨ ਮੰਨਣ ਕੀਤਾ ਮਨ ਵਿੱਚ, ਫਿਰ ਇੱਕ ਪਰਮਾਤਮਾ ਦਾ ਸਰੂਪ ਹੋ ਗਏ।
ਪ੍ਰੇਮ ਭਗਤ ਮਾਨੀ ਸੁਖ ਜਾਣਿਆ।
ਜਿਸ ਵੇਲੇ ਪਰਮਾਤਮਾ ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰਨੀ ਜੀਵ ਨੇ ਮਨ ਵਿੱਚ ਮਾਨੀ ਮੰਨ ਲਈ, ਪ੍ਰੇਮਾ ਭਗਤੀ ਕਰਨ ਵਾਸਤੇ ਤੁਰ ਪਿਆ, ਸੁਖ ਜਾਣਿਆ, ਫਿਰ ਇਹਨੇ ਸਦੀਵ ਕਾਲ ਰਹਿਣ ਵਾਲਾ ਬ੍ਰਹਮਾਨੰਦ ਦਾ ਜਿਹੜਾ ਸੁਖ ਹੈ ਉਹਨੂੰ ਜਾਣ ਲੈਣਾ ਕੀਤਾ।
ਤ੍ਰਿਪਤ ਅਗਾਨੇ ਮੁਕਤ ਭਏ।
ਉਹ ਫਿਰ ਗੁਰੂ ਦੇ ਪਿਆਰਿਆਂ ਨੂੰ ਹੋਰ ਕੀ ਬਖਸ਼ਿਸ਼ਾਂ ਹੋ ਜਾਂਦੀਆਂ, ਦੁਨੀਆਂ ਦੇ ਪਦਾਰਥਾਂ ਵੱਲੋਂ ਤ੍ਰਿਪਤ ਰੱਜ ਜਾਂਦੇ ਨੇ। ਸਾਡੇ ਵਾਂਗ ਪਦਾਰਥ ਖਾਣ ਦੀ, ਪਦਾਰਥ ਇਕੱਠੇ ਕਰਨ ਦੀ ਭੁੱਖ ਨਹੀਂ ਉਹਨਾਂ ਵਿੱਚ ਹੁੰਦੀ ਹੈ। ਅਗਾਨੇ ਦਾ ਅਰਥ ਸਵਰਗ ਦੇ ਸੁੱਖ, ਸਵਰਗ ਦੇ ਪਦਾਰਥਾਂ ਵੱਲੋਂ ਵੀ ਰੱਜ ਜਾਂਦੇ। ਉਹ ਕਹਿੰਦੇ ਸਵਰਗ ਚਾਹੀਦਾ ਹੀ ਨਹੀਂ ਹੈ। ਪਤਾ ਲੱਗ ਜਾਂਦਾ ਸਿਮਰਨ ਕਰਨ ਵਾਲੇ ਨੂੰ ਕਿ ਨਰਕ ਤੇ ਸੁਰਗ ਜਿਹੜੇ ਨੇ ਭਾਈ, ਇਹ ਤਾਂ ਕਰਮਾਂ ਕਰਕੇ ਨੇ। ਚੰਗੇ ਕਰਮ ਕਰੇਗਾ ਸਵਰਗਾਂ 'ਚ ਚਲਿਆ ਜਾਣਾ, ਤੇ ਮਾੜੇ ਕਰਮ ਕਰੇਗਾ ਨਰਕਾਂ 'ਚ ਚਲਿਆ ਜਾਣਾ, ਤੇ ਨਰਕਾਂ ਸੁਰਗਾਂ ਤੋਂ ਉੱਪਰ ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਵੈਕੁੰਠ ਧਾਮ ਹੈ, ਸੱਚਖੰਡ ਹੈ, ਮੈਂ ਤੇ ਉਹਦੇ ਅੰਦਰ ਜਾਣਾ ਹੈ। ਉੱਥੇ ਜਾਇਆ ਜਾਣਾ ਕੇਵਲ ਸਿਮਰਨ ਕਰਕੇ, ਬੰਦਗੀ ਦੇ ਨਾਲ। ਗੁਰੂ ਦੇ ਪਿਆਰੇ ਫਿਰ ਸਾਧ ਸੰਗਤ ਜੀ ਇਸ ਪ੍ਰਕਾਰ ਉਹ ਦੁਨੀਆਂ ਦੇ ਪਦਾਰਥਾਂ ਵੱਲੋਂ ਵੀ ਤ੍ਰਿਪਤ ਹੋ ਜਾਂਦੇ, ਰੱਜ ਜਾਂਦੇ ਨੇ, ਤੇ ਸਵਰਗ ਦੇ ਪਦਾਰਥਾਂ ਵੱਲੋਂ ਵੀ ਰੱਜ ਜਾਂਦੇ, ਮੁਕਤ ਭਏ, ਪਰਮੇਸ਼ਰ ਵਾਹਿਗੁਰੂ ਦਾ ਰੂਪ ਹੋ ਜਾਂਦੇ ਹਨ।
ਜੋਤ ਸਮਾਏ ਸਮਾਨੀ ਜਾ ਕੇ।
ਜਿਹੜੀ ਪਰਮੇਸ਼ਰ ਵਾਹਿਗੁਰੂ ਜੀ ਦੀ ਜੋਤ ਹੈ, ਇਹ ਸਾਰੇ ਜੀਵਾਂ ਦੇ ਅੰਦਰ ਸਮਾਈ ਹੋਈ ਹੈ। ਸਮਾਨੀ ਜਾ ਕੇ, ਸਮਾਨੀ ਦਾ ਅਰਥ ਜਿਸ ਗੁਰਸਿੱਖ ਦੇ ਅੰਦਰ ਇਹ ਜੋਤ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਮਾਨੀ ਸਖਿਆਤ ਹੋ ਗਈ। ਜਿਹਨੇ ਉਸ ਜੋਤ ਨੂੰ ਸਖਿਆਤ ਕਰ ਲਿਆ, ਪ੍ਰਗਟ ਕਰ ਲਿਆ, ਜਿਹੜੀ ਜੋਤੀ ਸਭਨਾ ਵਿੱਚ ਸਮਾਈ ਹੋਈ ਹੈ,
ਅਸਲੀ ਪ੍ਰਭ ਪਹਿਚਾਨਿਆ।
ਉਹਨਾਂ ਨੇ ਜਿਹੜਾ ਛਲਣ ਤੋਂ ਰਹਿਤ ਪਰਮਾਤਮਾ ਪ੍ਰਭੂ ਵਿਆਪਕ ਸਰੂਪ ਹੈ, ਉਹਦੇ ਸਰੂਪ ਨੂੰ ਪਹਿਚਾਣ ਲਿਆ ਹੈ। ਜਿਹੜੇ ਭਾਈ ਗੁਰੂ ਦੀ ਕਿਰਪਾ ਦੇ ਨਾਲ ਪਰਮੇਸ਼ਰ ਵਾਹਿਗੁਰੂ ਦੀ ਜੋਤ ਵਿੱਚ ਜਾ ਕੇ ਸਮਾ ਜਾਂਦੇ, ਜਿਹੜੇ ਜੋਤੀ ਨੂੰ ਅੰਦਰੋਂ ਪ੍ਰਗਟ ਕਰ ਲੈਂਦੇ, ਉਹ ਛਲਣ ਤੋਂ ਰਹਿਤ ਪਰਮਾਤਮਾ ਦੀ ਪਹਿਚਾਣ ਆਪਣੇ ਅੰਦਰੋਂ ਵੀ ਕਰਦੇ ਨੇ, ਤੇ ਦੁਨੀਆਂ ਵਿੱਚ ਵੀ ਪਰਮਾਤਮਾ ਨੂੰ ਪਛਾਣ ਲੈਂਦੇ ਹਨ।
ਧੰਨ ਹੈ ਧੰਨ ਪਾਇਆ ਧਰਣੀ ਧਰ।
ਭਗਤ ਧੰਨਾ ਜੀ ਸ਼ਬਦ ਦੀ ਸੰਪੂਰਨਤਾ ਕਰਦੇ ਹੋਏ ਉਚਾਰਨ ਕਰਦੇ ਨੇ ਕਿ ਮੈਂ ਦਾਸ ਧੰਨੇ ਨੇ ਤਾਂ ਭਾਈ ਧੰਨ ਪਾਇਆ ਧਰਣੀ ਧਰ। ਜਿਹੜਾ ਧਰਤੀ ਦਾ ਧਰ ਆਸਰਾ ਰੂਪ ਪਰਮਾਤਮਾ ਵਾਹਿਗੁਰੂ ਹੈ, ਉਸੇ ਨੂੰ ਧੰਨ ਰੂਪ ਦੇ ਵਿੱਚ ਪ੍ਰਾਪਤ ਕੀਤਾ। ਕਿਨਹੀ ਬਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਦੁਨੀਆਂ ਦੇ ਅੰਦਰ ਲੋਕ ਧਨ ਇਕੱਠਾ ਕਰਦੇ ਨੇ। ਭਗਤ ਜੀ ਕਹਿੰਦੇ ਮੈਂ ਤੇ ਐਸਾ ਸ਼੍ਰੋਮਣੀ ਜਿਹੜਾ ਧਨ ਹੈ, ਸਾਰੀ ਧਨ ਦੌਲਤ ਦਾ ਪਤੀ ਪਰਮਾਤਮਾ ਵਾਹਿਗੁਰੂ ਦੁਨੀਆਂ ਦੇ ਧਰਤੀ ਦੇ ਮਾਲਕ ਨੂੰ ਪ੍ਰਾਪਤ ਕਰ ਲਿਆ।
ਮੇਲ ਜਾਨ ਸੰਤ ਸਮਾਨਿਆ।
ਜੇ ਕੋਈ ਪੁੱਛੇ ਭਗਤ ਜੀ ਨੂੰ ਵੀ ਤੁਸੀਂ ਕਿਵੇਂ ਪਰਮਾਤਮਾ ਵਾਹਿਗੁਰੂ ਨੂੰ ਪਛਾਨਣਾ ਕੀਤਾ ਹੈ, ਪਰਮਾਤਮਾ ਵਿੱਚ ਤੁਹਾਡੀ ਜਿਹੜੀ ਲੀਨਤਾ ਕਿਵੇਂ ਬਣ ਗਈ, ਕਿਵੇਂ ਸਮਾ ਗਏ, ਭਗਤ ਜੀ ਕਹਿੰਦੇ ਮਿਲ ਜਨ ਸੰਤ ਸਮਾਨਿਆ। ਮੈਂ ਜਨ ਜਿਹੜਾ ਦਾਸ ਧੰਨਾ ਹਾਂ, ਇਹ ਤੇ ਸੰਤ ਗੁਰੂ ਦੇ ਪਿਆਰੇ ਗੁਰਮੁਖ ਗੁਰਸਿੱਖਾਂ ਦੇ ਨਾਲ ਮਿਲ ਕਰਕੇ, ਕਮਾਈ ਵਾਲਿਆਂ ਨਾਲ ਮਿਲ ਕਰਕੇ ਉਹ ਸਮਾਏ ਹੋਏ ਸੀ, ਤੇ ਮੈਂ ਵੀ ਸਮਾ ਗਿਆ। ਜੋੜੇ ਹੋਏ ਜੋੜ ਦਿੰਦੇ ਤੇ ਟੁੱਟੇ ਹੋਏ ਤੋੜ ਕੇ ਰੱਖ ਦਿੰਦੇ ਨੇ। ਇਸ ਲਈ ਜਿਹੜਾ ਸੰਤ ਜੀ ਨੂੰ ਕਦੇ ਸਵਾਸ ਸਵਾਸ ਪਰਮਾਤਮਾ ਦਾ ਨਾਮ ਭੁੱਲਦਾ ਨਾ ਹੋਵੇ, ਐਸੇ ਗੁਰੂ ਪਿਆਰਿਆਂ ਦੀ ਸੰਗਤ ਕਰਕੇ ਮੈਂ ਵੀ ਪਰਮਾਤਮਾ ਦੇ ਵਿੱਚ ਸਮਾ ਗਿਆ, ਲੀਨ ਹੋ ਗਿਆ ਹਾਂ। ਇਹ ਪਰਮ ਪਵਿੱਤਰ ਉਪਦੇਸ਼ ਭਗਤ ਧੰਨਾ ਸਾਹਿਬ ਜੀ ਦੀ ਰਸਨਾ ਦੇ ਦੁਆਰਾ ਜਿਹੜੇ ਪ੍ਰਗਟ ਹੋਏ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਗੁਰਬਾਣੀ ਦੇ ਨਾਲ ਮਿਲਾ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਪਾਵਨ ਬਚਨ ਦਰਜ ਕੀਤੇ। ਅੱਜ ਅੰਮ੍ਰਿਤ ਵੇਲੇ ਪਾਵਨ ਸ੍ਰੀ ਮੁਖ ਵਾਕ ਦੀ ਬਖਸ਼ਿਸ਼ ਸਤਿਗੁਰਾਂ ਨੇ ਸਾਨੂੰ ਇਸ ਪਾਵਨ ਸ਼ਬਦ ਦੇ ਦੁਆਰਾ ਕੀਤੀ ਹੈ। ਸਤਿਗੁਰੂ ਕਿਰਪਾ ਕਰਨ, ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਮਨਾਂ ਤਨਾਂ ਵਿੱਚ ਲੀਨ ਹੋ ਜਾਣ, ਜਿਸ ਕਰਕੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ ਜੀ। ਆਓ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਵਿਸਰਾਮ ਦੇਈਏ ਜੀ।
ਜੋਤ ਸਮਾਏ ਸਮਾਨੀ ਜਾ ਕੈ ਅਸ਼ਲੀ ਪ੍ਰਭ ਪਹਿਚਾਨਿਆ, ਧੰਨੈ ਧਨ ਪਾਇਆ ਧਰਣੀ ਧਰ, ਮਿਲ ਜਨ ਸੰਤ ਸਮਾਨਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।